ਸ੍ਰੀ ਵਾਹਿਗੁਰੂ ਜੀ, ਵਾਹਿਗੁਰੂ ਜੀ, ਗੁਰੂ ਨਾਨਕ ਪਾਦ ਬੰਦਨ ਪਾਦ ਬੰਦਨ ਸਿਮਰੋ ਦੁਖ ਨਿਕੰਦਨ ਗੁਰ ਅਮਰ ਧਿਆਵੋ ਹਿਰਦੈ ਸ਼੍ਰੀ ਗੁਰੂ ਰਾਮਦਾਸ ਗੁਣ ਗੁਰੂ ਅਰਜਨ ਨਾਸਕ ਬਿਘਨਨ ਹਰ ਗੋਬਿੰਦ ਸ਼ੁਭ ਮਤ ਪਰ ਸ਼੍ਰੀ ਹਰ ਰਾਏ ਨਾਮੋ ਕਰ ਜੋਰੀ ਨਾਮੋ ਕਰ ਸ਼੍ਰੀ ਹਰ ਕ੍ਰਿਸ਼ਨ ਤੇਗ ਬਹਾਦਰ ਕਿਰਪਾਲਾ ਸਤਿਗੁਰ ਪਰਮ
ਕਿਰਪਾਲਾ
ਸ਼੍ਰੀ ਗੁਰੂ ਗੋਬਿੰਦ ਸਿੰਘ
ਵਿਸਾਲਾ
ਤਰੋ ਤਰਾ ਪਰ ਪੁੰਨ ਜੇ ਪੁੰਨ ਪੁੰਨ ਬੰਦੋ ਬਾਰ ਬਾਰ
ਜਗਦੀਸਾ
ਏਕੰਕਾਰ ਸਤਿਗੁਰੂ ਤੇਹ ਪ੍ਰਸਾਦ ਸਚ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸ਼ਨ ਸੋਏ
ਚੋਪਈ ਸੁਣ ਕੇ ਲੈਣੇ ਗਿਰਾ ਅਲਾਈ ਭਾਰ ਲਵਣ ਕੋ ਹੈ ਏ ਮਾਈ ਆਨਿਓ ਭੇਟ ਦੇਣ ਕੇ ਕਾਜੈ ਕਰਹੋ ਗੁਰੂ ਗਰੀਬ ਨਿਵਾਜੈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜਿਨ ਕੇ ਭਾਗ ਬੜੇ ਹੈ ਭਾਈ ਤਿੰਨ ਸਾਧੂ ਸੰਗ ਮੁਖ ਜੁਰੇ ਵੱਡਿਆਂ ਭਾਗਾਂ ਵਾਲੇ ਹੋ ਕੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪਤਿਤ ਪਾਵਨ ਭਗਤ ਵਤਸਲ ਸਤਿਗੁਰੂ ਗੁਰਦੇਵ ਜੀ ਦੇ ਪਵਿੱਤਰ ਪਾਵਨ ਚਰਣਾ ਕਮਲਾਂ ਚ ਸੰਧਿਆ ਸਮੇਂ ਦੇ ਦੀਵਾਨਾਂ ਵਿਚ ਹਾਜ਼ਰੀਆਂ ਭਰ ਕੇ ਨਿਤਾ ਪ੍ਰਤੀ ਸਤਿਗੁਰਾਂ ਦਾ ਪਵਿੱਤਰ ਪਾਵਨ ਇਤਿਹਾਸ ਜਗਤ ਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਕਥਾ ਬਹੁਤ ਹੀ ਪਿਆਰ ਸਤਿਕਾਰ ਸ਼ਰਧਾ ਭਾਵਨਾ ਨਾਲ ਆਪ ਜੀ ਸਰਵਣ ਕਰ ਰਹੇ ਭਾਈ ਸਾਹਿਬ ਭਾਈ ਲਹਿਣਾ ਜੀ ਜਿਨ੍ਹਾਂ ਦਾ ਜਗਤ ਗੁਰੂ ਗਰੀਬ ਨਿਵਾਜ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਨਾਲ ਪਹਿਲੀ ਵਾਰ ਮੇਲ ਹੋਇਆ ਔਰ ਸਤਿਗੁਰੂ ਜੀ ਦੇ ਦਰਸ਼ਨ ਪਰਸ ਕੇ ਭਾਈ ਲਹਿਣਾ ਜੀ ਇਕ ਵਾਰੀ ਦੰਗ ਹੋਏ ਹੈਰਾਨ ਹੋਏ ਕਿ ਇਹ ਤਾਂ ਉਹੀ ਹਨ ਜਿਨ੍ਹਾਂ ਨੇ ਮੈਨੂੰ ਰਸਤਾ ਦੱਸਿਆ ਪਰ ਮੇਰੇ ਕੋਲੋਂ ਇਹਨਾਂ ਦਾ ਬੜਾ ਵੱਡਾ ਨਿਰਾਦਰ ਹੋਇਆ ਕਿ ਮੈਂ ਘੋੜੀ ਤੇ ਸਵਾਰ ਹੋ ਕੇ ਆਇਆ ਤੇ ਅੱਗੇ ਅੱਗੇ ਪੈਦਲ ਤੁਰ ਕੇ ਆਏ ਹਨ। ਮਨ ਹੀ ਮਨ ਬੜਾ ਪਸ਼ਚਾਤਾਪ ਕਰ ਰਹੇ ਨੇ। ਸਤਿਗੁਰੂ ਗਰੀਬ ਨਿਵਾਜ ਜੀ ਪਾਤਸ਼ਾਹ ਜੀ ਨੇ ਪੁੱਛਿਆ, ਪੁਰਖਾ ਕੀ ਨਾਮ ਹੈ? ਕਿੱਥੋਂ ਆਏ ਹੋ? ਭਾਈ ਲਹਿਣੇ ਨੇ ਦੱਸਿਆ, ਮਹਾਰਾਜ ਮੈਂ ਸ੍ਰੀ ਖਡੂਰ ਸਾਹਿਬ ਤੋਂ ਆਇਆ ਹਾਂ ਔਰ ਮੇਰਾ ਨਾਮ ਲਹਿਣਾ ਹੈ। ਸਤਿਗੁਰੂ ਜੀ ਬੜੇ ਪ੍ਰਸੰਨ ਹੋਏ, ਸੁਣ ਕੇ ਬਚਨ ਕੀਤਾ, ਜੇ ਤੂੰ ਲਹਿਣਾ ਹੈ ਤੇ ਫਿਰ ਅਸੀਂ ਦੇਣਾ ਹੈ। ਭਾਈ ਲਹਿਣੇ ਨੇ ਮਨ ਚ ਸੰਕਲਪ ਕੀਤਾ, ਜੇ ਗੁਰੂ ਅੰਤਰ ਜਾਮੀ ਨੇ ਤੇ ਮੈਨੂੰ ਆਪ ਆਗਿਆ ਕਰਨ ਕਿ ਤੁਸੀਂ ਹੁਣ ਘਰ ਚਲੇ ਜਾਓ। ਨਾਲ ਦੇ ਸਾਥੀ ਜਿਹੜੇ ਜਵਾਲਾ ਜੀ ਦੇ ਮੇਲੇ ਨੂੰ ਜਾ ਰਹੇ ਸਨ, ਉਹਨਾਂ ਨੂੰ ਆਖਿਆ, ਭਾਈ ਤੁਸੀਂ ਤਾਂ ਜਾਓ, ਜੋ ਮੈਂ ਲੱਭਦਾ ਸੀ ਮੈਨੂੰ ਤਾਂ ਇੱਥੇ ਪ੍ਰਾਪਤ ਹੋ ਗਿਆ। ਜਿਵੇਂ ਉਹ ਕਹਾਵਤ ਹੈ, ਕਹਿਵਤ ਹੈ ਕਿ ਕਿਸੇ ਨੂੰ ਸ਼ਰਾਬ ਲੱਭਦੇ ਨੂੰ ਅੰਮ੍ਰਿਤ ਮਿਲ ਜਾਏ ਫਿਰ ਉਹ ਅੰਮ੍ਰਿਤ ਛੱਡ ਕੇ ਸ਼ਰਾਬ ਪਿੱਛੇ ਨਹੀਂ ਦੌੜਦਾ। ਕੱਚ ਲੱਭਦਿਆਂ ਹੀਰਾ ਮਿਲ ਜਾਏ, ਮੇਰੇ ਨਾਲ ਤਾਂ ਉਹ ਅਵਸਥਾ ਹੋਈ ਹੈ। ਮੈਨੂੰ ਤਾਂ ਇੱਥੇ ਹੀਰੇ ਸਰੂਪ ਸਤਿਗੁਰੂ ਗੁਰੂ ਨਾਨਕ ਸਾਹਿਬ ਮਿਲ ਗਏ ਨੇ, ਤੁਸੀਂ ਜਾਓ। ਉਹਨਾਂ ਜਿੱਦ ਕੀਤੀ, ਪਰ ਭਾਈ ਲਹਿਣਾ ਜੀ ਨੇ ਆਖਿਆ ਵੀ ਹੁਣ ਮੈਂ ਨਹੀਂ ਜਾਣਾ। ਨਾਲ ਦੇ ਸਾਥੀਆਂ ਨੂੰ ਵਿਦਾ ਕਰ ਦਿੱਤਾ। ਇਧਰ ਜਗਤ ਗੁਰੂ ਪਾਤਸ਼ਾਹ ਜੀ ਨੇ ਹੁਕਮ ਕੀਤਾ, ਜਾਓ ਭਾਈ ਲਹਿਣਾ ਜੀ, ਤੁਸੀਂ ਆਪਣੇ ਘਰ ਚਲੇ ਜਾਓ ਖਡੂਰ ਸਾਹਿਬ। ਨਮਸਕਾਰ ਕਰਕੇ ਭਾਈ ਲਹਿਣਾ ਜੀ ਸ੍ਰੀ ਖਡੂਰ ਸਾਹਿਬ ਚਲੇ ਗਏ ਹਨ। ਪਰ ਮਨ ਦੇ ਵਿੱਚ ਇੱਕ ਪਛਤਾਵਾ ਹੋ ਰਿਹਾ ਕਿ ਮੇਰੇ ਕੋਲੋਂ ਸਤਿਗੁਰਾਂ ਦਾ ਬੜਾ ਵੱਡਾ ਨਿਰਾਦਰ ਹੋਇਆ। ਮੈਂ ਘੋੜੀ ਤੇ ਚੜ ਕੇ ਗਿਆ ਤੇ ਸਤਿਗੁਰੂ ਜੀ ਮੇਰੇ ਅੱਗੇ ਅੱਗੇ ਪੈਦਲ ਤੁਰ ਕੇ ਗਏ ਨੇ, ਭਾਵੇਂ ਅਣਜਾਣੇ ਚ ਹੋਇਆ ਪਰ ਹੋਇਆ ਤਾਂ ਹੈ ਨਾ। ਇਸ ਦਾ ਪਸ਼ਚਾਤਾਪ ਇਹ ਹੈ ਕਿ ਭਾਈ ਲਹਿਣੇ ਨੇ ਤਕਰੀਬਨ ਸਵਾ ਮਣ ਲੂਣ ਖਡੂਰ ਸਾਹਿਬ ਤੋਂ ਲਿਆ, ਕਿਉਂਕਿ ਭਾਈ ਲਹਿਣਾ ਜੀ ਦੀ ਦੁਕਾਨ ਸੀ, ਪਰਚੂਨ ਦੀ ਦੁਕਾਨ ਕਰਦੇ ਸੀ। ਸਵਾ ਮਣ ਲੂਣ ਲਿਆ ਤੇ ਭਾਣਜੇ ਨੂੰ ਆਖਿਆ ਵੀ ਇਹ ਲੂਣ ਮੇਰੇ ਸਿਰ ਤੇ ਚੁਕਾ ਦੇ। ਉਹਨੇ ਆਖਿਆ, ਮਹਾਰਾਜ ਤੁਹਾਡੇ ਨੌਕਰ ਚਾਕਰ ਇੰਨੇ ਨੇ, ਉਹਨਾਂ ਨੂੰ ਕਹੋ, ਉਹ ਇਹ ਸੇਵਾ ਕਰ ਦੇਣਗੇ ਜਿੱਥੇ ਪਹੁੰਚਾਣਾ। ਕਹਿੰਦੇ, ਨਹੀਂ, ਗਲਤੀ ਮੇਰੇ ਕੋਲ ਹੋਈ ਹੈ ਤੇ ਇਹਦਾ ਪਸ਼ਚਾਤਾਪ ਵੀ ਮੈਂ ਹੀ ਕਰਨਾ। ਉਹ ਸਵਾ ਮਣ ਦੀ ਵੱਡੀ ਸਾਰੀ ਪੰਡ ਲੂਣ ਦੀ ਸਿਰ ਤੇ ਚੁੱਕ ਕੇ ਭਾਈ ਲਹਿਣਾ ਜੀ ਪੈਦਲ, ਫਿਰ ਕੋਈ ਘੋੜੀ ਜਾਂ ਕੋਈ ਸਾਧਨ ਨਹੀਂ ਲਿਆ, ਪੈਦਲ ਸ੍ਰੀ ਖਡੂਰ ਸਾਹਿਬ ਤੋਂ ਚੱਲ ਕੇ ਸ੍ਰੀ ਕਰਤਾਰਪੁਰ ਸਾਹਿਬ ਮਹਾਰਾਜ ਜੀ ਦੇ ਮਹਿਲਾਂ ਵਿਚ ਸਤਿਗੁਰਾਂ ਦੇ ਮੰਦਰਾਂ ਚ ਪਹੁੰਚੇ ਨੇ। ਅੱਗੇ ਮਾਤਾ ਸੁਲੱਖਣੀ ਜੀ ਘਰ ਚ ਬੈਠੇ ਸਨ ਤੇ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਘਰ ਨਹੀਂ ਸੀ। ਸਤਿਗੁਰੂ ਜੀ ਬਾਹਰ ਖੇਤਾਂ ਵਿਚ ਸਨ, ਧਾਨ ਦੀ ਫਸਲ ਲਾਈ ਹੋਈ ਸੀ, ਜੀਰੀ ਲੱਗੀ ਹੋਈ ਸੀ ਤੇ ਸਤਿਗੁਰੂ ਜੀ ਉਸ ਜੀਰੀ ਚੋਂ ਘਾਹ ਕਢਾ ਰਹੇ ਸਨ ਤੇ ਭਾਈ ਲਹਿਣਾ ਜੀ ਘਰ ਪਹੁੰਚੇ ਤੇ ਮਾਤਾ ਸੁਲੱਖਣੀ ਜੀ ਦੇ ਨਾਲ ਮੁਲਾਕਾਤ ਹੋਈ ਹੈ, ਉਨ੍ਹਾਂ ਨਾਲ ਵਾਰਤਾਲਾਪ ਹੋ ਰਹੀ ਹੈ। ਦੂਸਰੀ ਵਾਰ ਭਾਈ ਲਹਿਣੇ ਦਾ ਜਿਵੇਂ ਸਤਿਗੁਰਾਂ ਨਾਲ ਮੇਲ ਹੋ ਰਿਹਾ, ਆਓ ਮਨ ਬਿਰਤੀਆਂ ਸਤਿਗੁਰੂ ਜੀ ਦੇ ਚਰਨਾਂ ਨਾਲ ਜੋੜ ਕੇ ਪਾਵਨ ਕਥਾ ਸਰਵਣ ਕਰੀਏ, ਏਕਾਗਰ ਚਿਤ ਹੋਈਏ ਤੇ ਆਖੀਏ ਜੀ, ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀਓ, ਚੋ ਪਏ ਕ੍ਰਮ ਕਰਤਾ ਪਹੁੰਚਿਓ ਜਾਈ, ਸ੍ਰੀ ਨਾਨਕ ਜੈ ਪੌਣ ਸੋ ਆਏ।
ਭਾਈ ਸਾਹਿਬ, ਭਾਈ ਲਹਿਣਾ ਜੀ ਨੇ ਪੰਡ ਲੂਣ ਦੀ ਸਿਰ ਤੇ ਚੁੱਕੀ ਹੋਈ ਔਰ ਪੈਂਡਾ ਤੈਅ ਕਰਦਿਆਂ ਕਰਦਿਆਂ ਰਸਤੇ ਦਾ ਪੰਧ ਮੁਕਾਉਂਦਿਆਂ ਸ੍ਰੀ ਕਰਤਾਰਪੁਰ ਸਾਹਿਬ ਆਏ ਨੇ, ਉਸ ਜਗ੍ਹਾ ਤੇ ਆਏ ਨੇ ਜਿੱਥੇ ਦੇਨ ਦੁਨੀਆਂ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦਾ ਘਰ ਹੈ।
ਸਦਨ ਸੁਲੱਖਣੀ ਕੇ ਡਿੱਗ ਜਾਏ, ਭਾਰ ਉਤਾਰਿਓ ਦੀਨ ਟਿਕਾਏ।
ਮਾਤਾ ਸੁਲੱਖਣੀ ਜੀ ਵਿਦਮਾਨ ਸਨ, ਵਿਰਾਜਮਾਨ ਸਨ। ਮਾਤਾ ਸੁਲੱਖਣੀ ਜੀ ਦੇ ਘਰ ਭਾਈ ਲਹਿਣਾ ਜੀ ਪਹੁੰਚੇ ਹਨ ਤੇ ਮਾਤਾ ਸੁਲੱਖਣੀ ਜੀ ਦੇ ਕੋਲ ਜਾ ਕੇ ਉਹ ਜਿਹੜਾ ਭਾਰ ਸਿਰ ਤੇ ਸਵਾ ਮਣ ਲੂਣ ਦਾ ਚੁੱਕਿਆ ਸੀ ਉਹ ਭਾਈ ਲੈਣਾ ਜੀ ਦੇ ਥੱਲੇ ਰੱਖਿਆ ਹੈ।
ਬੂਜਨ ਲਗਿਓ ਗੁਰੂ ਗੋਸਾਈ ਕਿਸ ਦਿਸ਼ਗਮ ਨੇ ਦਿਓ ਬਤਾਏ।
ਲੂਣ ਉੱਥੇ ਰੱਖ ਕੇ ਉਹ ਪੰਡ ਉੱਥੇ ਰੱਖ ਕੇ ਭਾਈ ਲਹਿਣਾ ਜੀ ਮਾਤਾ ਸੁਲੱਖਣੀ ਜੀ ਨੂੰ ਪੁੱਛਣ ਲੱਗੇ, ਮਾਤਾ ਜੀ ਗਰੀਬਨਵਾਜ ਸਤਿਗੁਰੂ ਜੀ ਕਿੱਥੇ ਹਨ? ਸਾਹਿਬ ਜੀ ਦਇਆ ਨਿਧ ਕਰਨਾਲੂ ਪਾਤਸ਼ਾਹ, ਮੈਂ ਉਨ੍ਹਾਂ ਦੇ ਦਰਸ਼ਨ ਕਰਨ ਵਾਸਤੇ ਆਇਆ ਹਾਂ ਤੇ ਮੈਨੂੰ ਇੱਥੇ ਨਜ਼ਰ ਨਹੀਂ ਆ ਰਹੇ, ਕਿਰਪਾ ਕਰਕੇ ਦੱਸੋ ਕਿ ਸਤਿਗੁਰੂ ਜੀ ਕਿੱਥੇ ਹਨ?
ਕਹੇ ਸੁਲੱਖਣੀ ਕੋ ਤੂੰ ਆਏ ਕਿਉਂ ਬੂਜਤ ਕਿਸ ਪੁਰ ਮੈਂ ਰਹੇ।
ਮਾਤਾ ਸੁਲੱਖਣੀ ਜੀ ਪੁੱਛਣ ਲੱਗੇ, ਭਾਈ ਪੁਰਖਾ ਤੂੰ ਕੌਣ ਹੈ? ਭਾਈ ਲਹਿਣਾ ਜੀ ਨੂੰ ਸਵਾਲ ਕਰਦੇ ਮਾਤਾ ਸੁਲੱਖਣੀ ਜੀ ਕਿ ਭਾਈ ਪੁਰਖਾ ਤੂੰ ਕੌਣ ਹੈ ਔਰ ਤੂੰ ਕਿਉਂ ਸਤਿਗੁਰਾਂ ਬਾਰੇ ਪੁੱਛਦਾ? ਕਿਸ ਨਗਰ ਦਾ ਵਸਿੰਦਾ ਹੈ, ਕਿਸ ਨਗਰ ਦਾ ਰਹਿਣ ਵਾਲਾ ਹੈ, ਕਿਸ ਨਗਰ ਤੋਂ ਚੱਲ ਕੇ ਆਇਆ ਹੈ?
ਭਾਰ ਵਿਖੇ ਕੇ ਆਨਿਓ ਤੋਈ।
ਔਰ ਆ ਜਿਹੜਾ ਭਾਰ ਚੁੱਕਿਆ ਹੋਇਆ ਹੈ, ਇਹ ਭਾਰ ਵਿੱਚ ਕੀ ਲੈ ਕੇ ਆਇਆ? ਆ ਜਿਹੜੀ ਪੰਡ ਲਿਆ ਕੇ ਇੱਥੇ ਰੱਖੀ ਆ, ਇਹਦੇ ਵਿੱਚ ਕੀ ਲੈ ਕੇ ਆਇਆ ਹੈ?
ਉਹ ਬਤਾਏ ਕਾਜ ਜੋ ਹੋਏ।
ਇਹ ਦੱਸੋ ਤੁਹਾਨੂੰ ਕੀ ਕੰਮ ਹੈ ਗੁਰੂ ਜੀ ਦੇ ਨਾਲ? ਉਹਨਾਂ ਨੂੰ ਭਲਾ ਤੁਸੀਂ ਕਿਉਂ ਮਿਲਣਾ ਚਾਹੁੰਦੇ ਹੋ? ਉਨ੍ਹਾਂ ਬਾਰੇ ਪੁੱਛ ਰਹੇ ਹੋ, ਕਿਉਂ ਮਿਲਾਪ ਕਰਨਾ ਚਾਹੁੰਦੇ ਹੋ?
ਸੁਣ ਕੇ ਲੈਣੇ ਗਿਰਾ ਅਲਾਏ ਭਾਰ ਲਵਣ ਕੋ ਹੈ ਏ ਮਾਏ।
ਸੁਣ ਕੇ ਭਾਈ ਲਹਿਣਾ ਜੀ ਕਹਿਣ ਲੱਗੇ, ਹੇ ਮਾਈ, ਹੇ ਮਾਤਾ, ਆ ਜਿਹੜਾ ਮੈਂ ਪੰਡ ਲਿਆਇਆ ਇਹ ਤਾਂ ਹੈ ਲੂਣ। ਗੁਰੂ ਕੇ ਲੰਗਰ ਇੱਥੇ ਵਰਤਦੇ ਨੇ ਤੇ ਲੰਗਰਾਂ ਦੇ ਵਿੱਚ ਲੂਣ ਵੀ ਵਰਤਦਾ ਹੈ, ਇਸ ਕਰਕੇ ਮੈਂ ਇਹ ਪੰਡ ਜਿਹੜੀ ਲਿਆਇਆ ਇਹ ਲੂਣ ਦੇ ਭਰ ਕੇ ਲੈ ਕੇ ਆਇਆ ਹਾਂ।
ਆਨਿਓ ਭੇਸ ਦੇਣ ਕੇ ਕਾਜੇ ਕਰਹੋ ਗੁਰੂ ਗਰੀਬ ਨਿਵਾਜੇ।
ਜਿਹੜਾ ਲੂਣ ਹੈ ਮੈਂ ਸਤਿਗੁਰਾਂ ਦੀ ਭੇਟਾ ਵਾਸਤੇ ਲਿਆਇਆ, ਕਿਉਂਕਿ ਗੁਰੂ ਸਾਹਿਬ ਜੀ ਨੂੰ ਮੈਂ ਗੁਰੂ ਧਾਰਨ ਕਰਕੇ ਉਨ੍ਹਾਂ ਦਾ ਸੇਵਕ, ਉਨ੍ਹਾਂ ਦਾ ਸਿੱਖ ਬਣਨਾ ਚਾਹੁੰਦਾ ਤੇ ਸਿੱਖ ਹੋਣ ਦੇ ਨਾਤੇ ਸਿੱਖ ਦਾ ਕਰਤੱਵ ਬਣਦਾ ਗੁਰੂ ਨੂੰ ਭੇਟਾ ਭੇਟ ਕਰਨੀ, ਇਸ ਕਰਕੇ ਮੈਂ ਇਹ ਲੂਣ ਸਤਿਗੁਰਾਂ ਦੀ ਭੇਟਾ ਵਾਸਤੇ ਲਿਆਇਆ ਔਰ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੂੰ ਆਪਣਾ ਗੁਰੂ ਧਾਰਨ ਕਰਨ ਵਾਸਤੇ ਲਿਆਇਆ ਹਾਂ।
ਰਾਖੋ ਇਹ ਨਕੇਸ ਕੇ ਮਾਈ ਤਿਨੈ ਬਤਾਵੋ ਜਾਵੋ ਪਾਹੇ।
ਮਾਤਾ ਜੀ ਇਹ ਜਿਹੜਾ ਲੂਣ ਹੈ ਤੁਸੀਂ ਇੱਥੇ ਘਰ ਚ ਹੀ ਰੱਖ ਲੋ, ਇੱਥੇ ਹੀ ਵਰਤ ਜਾਏਗਾ, ਜਿੱਥੇ ਲੋੜ ਹੋਵੇ ਆਪ ਜੀ ਨੇ ਵਰਤ ਲੈਣਾ ਤੇ ਮੈਨੂੰ ਸਤਿਗੁਰਾਂ ਬਾਰੇ ਦੱਸ ਦਿਓ ਕਿ ਸਤਿਗੁਰੂ ਜੀ ਇਸ ਵੇਲੇ ਕਿੱਥੇ ਨੇ, ਮਹਾਰਾਜ ਗਰੀਬਨਵਾਜ ਸਾਹਿਬ ਜੀ ਕਿੱਥੇ ਨੇ, ਮੈਂ ਉਨ੍ਹਾਂ ਦੇ ਦਰਸ਼ਨ ਕਰਨ ਵਾਸਤੇ ਉਥੇ ਹੀ ਚਲਾ ਜਾਣਾ ਜਿੱਥੇ ਇਸ ਵੇਲੇ ਸਤਿਗੁਰੂ ਜੀ ਹਨ।
ਕਯੋ ਕਿਦਾਰ ਧਾਨ ਕੋਈ ਜੈਵਾ ਕਰਮਾ ਮੈਂ ਕਿਤ ਬੈਠੇ ਸੈਵਾ।
ਆਪੋ ਮਾਤਾ ਸੁਲੱਖਣੀ ਜੀ ਬੋਲੇ, ਕਹਿਣ ਲੱਗੇ ਵੀ ਪੁਰਖਾ ਸਤਿਗੁਰੂ ਜੀ ਤਾਂ ਇਸ ਵੇਲੇ ਬਾਹਰ ਧਾਨ ਦਾ ਖੇਤ ਹੈ, ਧਾਨ ਕਹਿੰਦੇ ਨੇ ਜੀਰੀ ਨੂੰ, ਚੋਲਾਂ ਦੀ ਫਸਲ ਨੂੰ, ਕਿ ਬਾਹਰ ਫਸਲ ਲੱਗੀ ਹੋਈ ਹੈ, ਚੋਲਾਂ ਦੀ ਧਾਨ ਲੱਗਾ ਹੋਇਆ ਤੇ ਸਤਿਗੁਰੂ ਜੀ ਇਸ ਵੇਲੇ ਬਾਹਰ ਧਾਨ ਵਿੱਚ ਗਏ ਹੋਏ ਨੇ।
ਤਬ ਗਮਨਿਓ ਜਿਤ ਦਿਸ਼ਾ ਬਸਾਏ ਵਿਖਤ ਦੂਰ ਤੇ ਰਹਿ ਉਲਸਾਏ।
ਸਤਿਗੁਰੂ ਜੀ ਇਸ ਵੇਲੇ ਬਾਹਰ ਧਾਨ ਦੇ ਖੇਤ ਦੀ ਸੇਵਾ ਕਰਾ ਰਹੇ ਨੇ, ਉੱਥੇ ਸੇਵਾ ਚੱਲ ਰਹੀ ਹੈ, ਉਹ ਘਾਹ ਜਿਹੜਾ ਫਸਲ ਦੇ ਵਿੱਚ ਹੋਇਆ ਉਹ ਘਾਹ ਕਢਵਾ ਰਹੇ ਨੇ। ਤੋ ਭਾਈ ਲਹਿਣਾ ਜੀ ਨੇ ਸੁਣ ਕੇ ਮਾਤਾ ਜੀ ਦੇ ਕੋਲੋਂ ਪੁੱਛ ਕੇ ਟਿਕਾਣਾ ਵੀ ਕਿਸ ਪਾਸੇ ਖੇਤ ਨੇ, ਉਸੇ ਪਾਸੇ ਜਿੱਧਰ ਗਰੀਬਨਵਾਜ ਪਾਤਸ਼ਾਹ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਸਨ, ਭਾਈ ਲਹਿਣਾ ਜੀ ਸੁਣਦਿਆਂ ਸਾਰ ਮਹਾਰਾਜ ਜੀ ਵੱਲ ਚੱਲ ਕੇ ਆਏ ਹਨ।
ਵਿਖਤ ਦੂਰ ਤੇ ਰਹਿ ਉਲਸਾਏ,
ਦੂਰੋਂ ਸਤਿਗੁਰਾਂ ਦੇ ਦਰਸ਼ਨ ਕੀਤੇ, ਮਹਾਰਾਜ ਜੀ ਖੇਤ ਦੇ ਕਿਨਾਰੇ ਤੇ ਖੜੇ ਨੇ ਤੇ ਕਿਨਾਰੇ ਤੇ ਖੜਿਆਂ ਦੇ ਸਤਿਗੁਰਾਂ ਦੇ ਦੂਰੋਂ ਭਾਈ ਲਹਿਣੇ ਨੇ ਦਰਸ਼ਨ ਕੀਤੇ, ਦਰਸ਼ਨ ਕਰਕੇ ਮਨ ਬੜਾ ਖੁਸ਼ ਹੋਇਆ, ਦੂਰੋਂ ਸਤਿਗੁਰਾਂ ਦੇ ਦੀਦਾਰ ਪਰਸ ਕੇ ਮਨ ਚ ਖੇੜਾ ਆਇਆ।
ਪਰਮ ਪ੍ਰੇਮ ਕਰਕੇ ਸਤਕਾਲਾ,
ਬੜੇ ਭਾਰੀ ਪਰਮ ਪ੍ਰੇਮ ਦੇ ਸਹਿਤ ਹੋ ਕੇ ਸਤਿਗੁਰੂ ਜੀ ਦੀ ਭਾਰੀ ਹਿਰਦੇ ਚ ਪ੍ਰੀਤ ਧਾਰਨ ਕਰਕੇ,
ਪਰਿਓ ਪਾਏ ਪੰਕਜ ਧਰ ਭਾਲਾ,
ਔਰ ਆਪਣਾ ਮੱਥਾ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਰੱਖਿਆ, ਬੜੇ ਅਦਬ ਨਾਲ ਬੜੇ ਸਤਿਕਾਰ ਨਾਲ ਮਨ ਸਤਿਗੁਰਾਂ ਦੀ ਪ੍ਰੀਤ ਦੇ ਰੰਗ ਚ ਰੰਗਿਆ ਹੋਇਆ, ਸਾਹਿਬ ਜੀ ਦੇ ਪ੍ਰੇਮ ਦੇ ਵਿਚ ਮਨ ਭਿੱਜਾ ਹੋਇਆ ਭਾਈ ਲਹਿਣੇ ਦਾ, ਔਰ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਪਵਿੱਤਰ ਚਰਨਾਂ ਤੇ ਆਪਣਾ ਮੱਥਾ ਰੱਖਿਆ, महाराज जी दे चरणां नाल अपना मत्था छुआया है।
नित्य आवै चित श्री जगन्नाथा, अस कै धरियो शीस पर हाथा।
दीन दुनिया दे मालक धन धन श्री गुरु नानक देव साहब जी महाराज, साहबा ने भाई लैणे दे सिर ते हाथ रखिया ते बचन कीता के तेनू नित करतार याद आवे। सिर ते हाथ रखिया ते सिर ते हाथ रख के आख्या तेनू चेत आवे सतनाम श्री वाहे। ए नाम तुहानू चेते आवे, अकाल पुरख परमेश्वर दी याद तुहाडे हिरदे विच बनी रहे, परमेश्वर दी सिमरती तुहाडे हिरदे च बनी रहे। ए वार सतगुरु गुरु नानक साहब जी महाराज जी ने भाई लैणे दे सिर ते हाथ रख के दिता।
कृपा दृष्ट को पेचिन देखी, श्रद्धा उपजी हृदय बिशेखे।
बड़ी भारी कृपा दृष्टि दे नाल जगत गुरु गुरु नानक साहब जी ने भाई लैणे वल वेखिया। मेरे सतगुरां दे वेखण दी देरी सी कि हिरदे विच श्रद्धा तां पहलां ही भरी होई, पर सतगुरां दी कृपा नालों श्रद्धा अगे नालों कई गुणा ज्यादा हो गई। दो गुणा चार गुणा ज्यादा होर रंग मन विच श्रद्धा भावना दा वध आया। भाई लैणे दा हिरदा महाराज जी ते होर ज्यादा श्रद्धालु होया।
अपनो तन मन जो सरबंसे अर्पे उतरेण कुल अवतंशे।
अपना जो कुछ भी सी तन मन धन भाई लैणे ने सब कुछ महाराज गुरु नानक साहब नूं अर्प दिता। जदों मत्था टेकिया ना ते नमस्कार करन दा मतलब ही असली ए हुंदा है कि अपना सब कुछ अपने मालक नूं अर्पण कर देना। आ सतगुरां नूं आपां हाथ जोड़ के नमस्कार करदे आं, नमस्कार एदां ही नहीं हुंदी। सतगुरां नूं साहिबां नूं मत्था टेकण दा भाव इत्थे तक ही सीमित नहीं कि बस शीश झुकाया ते नमस्कार कीती। इहदा असल प्रयोजन यह है कि अपना सब कुछ अपने मालक नूं अर्पण कर देना। महाराज मेरा मुझ मैं किछ नहीं, जो किछ है सो तेरा, तेरा तुझको सौंप ते क्या लागै मेरा। असल भाव मत्था टेकण दा यह है, सतगुरां नूं नमस्कार करन दा असल प्रयोजन यह है जो भाई लैणे ने धारण कीता। कहिंदे अपना सब कुछ सतगुरां नूं भेट कर दिता, बेदी कुल महाराज गुरु नानक साहब जी दे चरणां विच, त्रेहण कुल दे अवतंश धन गुरु अंगद देव साहब भाव भाई लैणा जी ने अपना सब कुछ समर्पण कर दिता है।
इन सो कारज निज ने राखा।
मुड़ के ना तन नाल ते ना ही मन नाल इन्हां नाल काम नहीं रखिया, क्योंकि जेड़ी चीज अपने सतगुरां नूं ही भेट कर दिती फिर उहदे ते साडा हक कदा रहा। हक तां उहदे ते हुंदा जेड़ी साडी होवे, ते जे तन मन ही सतगुरां नूं भेट कर दिता फिर उहदे ते हक की रखना सी। कहिंदे मुड़ के उस तन मन ते भाई लैणे ने अपनी निजी भाव दी बिरती जां मैं दा भाव दी रखिया।
गुर अनुसार बदी अब लाखा।
अपना आप सतगुरां दे अनुसार चलाउंदे हुण। हुण जे सतगुरु जी कहण बैठ जा ते बैठदे ने, सतगुरु जी कहण खलो जा तां खलोंदे ने। जै बैसल है तह बैसा स्वामी, जह भेजा भेजै तहां जावां। हे प्रभु हुण जिथे बिठाओ उथे बैठा, जिथे भेजो उथे जावा। हुण अपना कुछ रहा ही नहीं, अपना सब कुछ अपने मालक नूं समर्पण करके सतगुरां दे अनुसार हो गए ने। और मन च सिर्फ इको अभिलाखा है कि सतगुरां दे चरणां विच थां मिल जाए, महाराज जी दे चरणां विच निवास मिल जाए।
गुर अनुसार बदी अभिलाखा, काम न क्रोध अहंकार न धरे, अपने मन तो किच करे।
गुरु अनुसार होके एहो जी अभिलाखा वध गई। हुण ना काम पैदा हुंदा, ना क्रोध, ना हंकार, ना लोभ, ना मोह, क्योंकि जे तन ते मन नूं अपना मनिए फिर काम आउंदा, फिर क्रोध आउंदा, फिर हंकार आउंदा, फिर लोभ आउंदा, मोह भी तां आउंदा जे तन मन अपना मनिए। जे तन मन अपना मनना ही नहीं, सतगुरां दा समर्पण करके गुरु नूं ही भेट कर दिता, ਕਿੱਥੇ, ਫਿਰ ਕਾਮ ਕਾਹਦਾ ਹੋਇਆ, ਫਿਰ ਕ੍ਰੋਧ ਕਿੱਥੇ, ਫਿਰ ਹੰਕਾਰ ਕਿੱਥੇ? ਕਹਿੰਦੇ ਫਿਰ ਉਹਨਾਂ ਅੰਦਰ ਇਹੋ ਜਿਹੀਆਂ ਬਿਰਤੀਆਂ ਨਹੀਂ ਪੈਦਾ ਹੁੰਦੀਆਂ। ਭਾਈ ਲਹਿਣੇ ਅੰਦਰ ਹੁਣ ਇਹ ਭਾਵ ਸਪਰਸ਼ ਜਨਮ ਤੋਂ ਹੀ ਪੈਦਾ ਨਹੀਂ ਸਨ ਹੋਏ, ਕਿਉਂਕਿ ਆਪਣਾ ਆਪ ਆਪਣੇ ਮਾਲਕ ਨੂੰ ਸਮਰਪਣ ਕੀਤਾ ਹੋਇਆ ਹੈ।
ਜਾਣੇ ਹੋ ਸਭ ਕੁਝ ਸ੍ਰੀ ਗੁਰੂ ਕੇਰਾ, ਚਰਨ ਧਿਆਨ ਔਰ ਪ੍ਰੇਮ ਗਨੇਰਾ।
ਆਪਣਾ ਸਭ ਕੁਝ ਸਤਿਗੁਰਾਂ ਦਾ ਜਾਣ ਲਿਆ ਕਿ ਮੇਰਾ ਕੁਝ ਵੀ ਨਹੀਂ ਮੇਰੇ ਤੇ, ਸਭ ਕੁਝ ਮੇਰੇ ਸਤਿਗੁਰਾਂ ਦਾ ਹੈ, ਮੇਰਾ ਤਨ ਵੀ, ਮੇਰਾ ਮਨ ਵੀ, ਮੇਰਾ ਧਨ ਵੀ, ਇਹ ਸਤਿਗੁਰਾਂ ਦਾ ਹੈ। ਔਰ ਆਪਣੇ ਹਿਰਦੇ ਵਿਚ ਸਤਿਗੁਰਾਂ ਦੇ ਭਾਰੀ ਹਿਰਦੇ ਨੂੰ, ਪ੍ਰੇਮ ਨੂੰ ਹਿਰਦੇ ਚ ਵਸਾ ਕੇ ਸਾਹਿਬ ਦੇ ਪਾਵਨ ਪਵਿੱਤਰ ਚਰਨ ਕਮਲ ਹਿਰਦੇ ਚ ਵਸਾ ਲਏ ਹਨ। ਸਤਿਗੁਰਾਂ ਦੇ ਪਵਿੱਤਰ ਪਾਵਨ ਚਰਨ ਆਪਣੇ ਹਿਰਦੇ ਚ ਪ੍ਰੇਮ ਸਹਿਤ ਧਾਰਨ ਕਰ ਲਏ ਹਨ।
ਰੱਬ ਸੇਵਕ ਤੈ ਕ੍ਰਿਤ ਕੋ ਕਰੇ, ਧਨ ਵਿਖੇ ਤੇ ਤਿਰਨ ਨਿਕਰੇ।
ਖਾਲਸਾ ਜੀ ਉੱਥੇ ਭਾਈ ਲਹਿਣਾ ਜੀ ਨਮਸਕਾਰ ਕਰ ਰਹੇ ਨੇ ਤੇ ਲਾਗੇ ਧਾਨ ਦਾ ਖੇਤ ਸੀ, ਜੀਰੀ ਲੱਗੀ ਹੋਈ ਹੈ ਖੇਤ ਵਿਚ, ਤੇ ਜੀਰੀ ਦੇ ਵਿਚੋਂ ਸੇਵਾਦਾਰ ਜਿਹੜੇ ਸਨ ਜਾਂ ਕਾਮੇ ਸਨ ਉਹ ਸੇਵਾ ਕਰ ਰਹੇ ਸੀ, ਵਿਚੋਂ ਘਾਹ ਪੁੱਟ ਰਹੇ ਸਨ ਜੀਰੀ ਦੇ ਵਿਚ, ਜਿਹੜਾ ਵਾਧੂ ਘਾਹ ਸੀ ਉਹ ਘਾਹ ਪੁੱਟ ਪੁੱਟ ਕੇ ਬਾਹਰ ਕੱਢ ਕੇ ਸੁੱਟ ਰਹੇ ਨੇ।
ਤਿਨੈ ਬਿਲੋਕਤ ਭੂਲਿਓ ਬੈਨਾ, ਇਕ ਰੰਬੀ ਮੁਝ ਦਿਓ ਗੁਣ ਐਨਾ।
ਭਾਈ ਲਹਿਣੇ ਨੇ ਵੇਖਿਆ ਵੀ ਸਾਰੇ ਸੇਵਕ ਸੇਵਾ ਕਰ ਰਹੇ ਨੇ ਤੇ ਮੈਂ ਇੱਥੇ ਖੜਾ ਕੀ ਕਰਦਾ, ਮੈਂ ਵੀ ਸੇਵਾ ਚ, ਹੋ ਢਾਡੀ ਬੇਕਾਰ ਕਾਰੈ ਲਾਇਆ। ਅਸਲ ਵਿਚ ਮੇਰਾ ਤਾਂ ਇਹ ਕਰਤੱਵ ਬਣਦਾ ਵੀ ਮੈਂ ਆਪਣੇ ਮਾਲਕ ਦੀ ਸੇਵਾ ਵਿਚ ਜੁਟ ਜਾਵਾਂ। ਹੁਣੇ ਉਸੇ ਵੇਲੇ ਬੇਨਤੀ ਕੀਤੀ, ਮਹਾਰਾਜ ਜੀ ਇਕ ਰੰਬੀ ਮੈਨੂੰ ਵੀ ਦੇ ਦਿਓ, ਇਕ ਖੁਰਪਾ, ਇਕ ਰੰਬੀ ਮੈਨੂੰ ਵੀ ਦੇ ਦਿਓ ਤਾਂ ਜੋ ਖੇਤ ਵਿਚੋਂ ਘਾਹ ਕੱਢਣ ਦੀ ਸੇਵਾ ਮੈਂ ਵੀ ਕਰਾਂ।
ਦਾਸਨ ਸਾਥ ਕਰੋ ਕ੍ਰਿਤ ਏਹੀ, ਸਫਲੀ ਹੈ ਹੈ ਸਗਰੀ ਦੇ।
ਤੁਹਾਡੇ ਦਾਸ ਜਿੱਥੇ ਨਿਦਾਨ ਨਿਦਾਈ ਕਰ ਰਹੇ ਨੇ, ਗੁਡਾਈ ਕਰ ਰਹੇ ਨੇ, ਘਾਹ ਟੀਲਾ ਨਦੀਨ ਵਿਚੋਂ ਕੱਢ ਰਹੇ ਨੇ, ਉਥੇ ਇਨ੍ਹਾਂ ਦੇ ਸੇਵਕਾਂ, ਆਪ ਜੀ ਦੇ ਸੇਵਕਾਂ ਦੇ ਨਾਲ ਜਾ ਕੇ ਮੈਂ ਵੀ ਸੇਵਾ ਕਰਾਂ ਤੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਮੇਰੀ ਇਹ ਦੇਹੀ ਸਫਲੀ ਹੋ ਜਾਏ। ਸੇਵਾ ਕਰਨ ਦੇ ਨਾਲ ਮੇਰਾ ਇਹ ਜਿਹੜਾ ਸਰੀਰ ਹੈ ਇਹ ਸਫਲਾ ਹੋ ਜਾਏਗਾ, ਕਿਉਂਕਿ ਸੇਵਾ ਨਾਲ ਹੀ ਇਹ ਕਾਇਆ ਸਫਲ ਹੁੰਦੀ ਹੈ।
ਅਸ ਕਹਿ ਲਾਗੀ ਉਹ ਕਰਨ ਨਿੰਦਾਈ, ਕਰ ਤੁਹਤੇ ਸੇਵਕ ਜੇ ਥਾਈ।
ਜਿਹੜੀ ਥਾਂ ਤੇ ਸੇਵਕ ਸੇਵਾ ਕਰ ਰਹੇ ਸਨ, ਵਿਚੋਂ ਨਦੀਨ ਕੱਢ ਰਹੇ ਸੀ ਜੀਰੀ ਚੋਂ, ਇਹ ਕਹਿ ਕੇ ਭਾਈ ਲਹਿਣਾ ਜੀ ਨੇ ਵੀ ਰੰਬੀ ਲਈ ਤੇ ਉਥੇ ਨਾਲ ਉਨ੍ਹਾਂ ਦੇ ਲੱਗ ਗਏ। ਜਿੱਥੇ ਉਹ ਘਾਹ ਪੇ ਕੱਢਦੇ ਸਨ ਉਥੇ ਭਾਈ ਲਹਿਣਾ ਜੀ ਵੀ ਉਨ੍ਹਾਂ ਦੇ ਨਾਲ ਘਾਹ ਕੱਢਣ ਦੀ ਸੇਵਾ ਕਰਨ ਲੱਗੇ।
ਇੱਕ ਘਟਕਾ ਲੱਗ ਕੀਨੀ ਕਾਰਾ, ਪ੍ਰਭੂ ਬਿਲੋਕ ਕਹਿ ਬਚਨੀ ਉਚਾਰਾ।
ਤਕਰੀਬਨ ਇੱਕ ਘੜੀ, ਘੜੀ 24 ਮਿੰਟਾਂ ਦੀ ਇੱਕ ਘੜੀ ਹੁੰਦੀ ਹੈ ਤੇ ਘੜੀ ਕ ਮਾਤਰ ਸੇਵਾ ਭਾਈ ਲਹਿਣਾ ਜੀ ਨੇ ਕੀਤੀ। ਘੜੀ ਕ ਦਾ ਸਮਾਂ ਬੀਤਿਆ ਨਦਾਈ ਕਰਦਿਆਂ ਹੋਇਆ, ਨਦੀਨ ਕੱਢਦਿਆਂ ਹੋਇਆ, ਗੁਡਾਈ ਕਰਦਿਆਂ ਹੋਇਆ, ਤਕਰੀਬਨ ਘੜੀ ਕ ਦਾ ਸਮਾਂ ਬੀਤਿਆ ਤੇ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਭਾਈ ਸਾਹਿਬ ਭਾਈ ਲਹਿਣਾ ਜੀ ਵੱਲ ਵੇਖਿਆ।
ਇਹ ਕ੍ਰਿਤ ਤੁਝ ਤੇ ਹੋਏ ਨਾ ਆਛੇ, ਧਾਨੀ ਉਖਾਣਾ ਪਿਖ ਨਿਜ ਪਾਛੇ।
ਮਹਾਰਾਜ ਜੀ ਕਹਿੰਦੇ ਭਾਈ ਲਹਿਣਾ ਜੀ ਇਹ ਕੰਮ ਤੁਹਾਡੇ ਕੋਲੋਂ ਨਹੀਂ ਹੋਣਾ, ਇਹ ਘਾਹ ਕੱਢਣ ਵਾਲਾ ਕੰਮ ਜਿਹੜਾ ਨਾ ਇਹ ਤੁਹਾਡੇ ਕੋਲੋਂ ਸਹੀ ਨਹੀਂ ਹੋ ਰਿਹਾ। ਵੇਖੋ ਤੁਸੀਂ ਤਾਂ ਘਾਹ ਦੇ ਨਾਲ ਪਿੱਛੇ ਜੀਰੀ ਵੀ ਪੁੱਟੀ ਜਾਂਦੇ ਮਹਾਰਾਜ, ਕਿਉਂਕਿ ਭਾਈ ਲਹਿਣਾ ਜੀ ਵੀ ਇਹ ਸੇਵਾ ਸ਼ਾਹੂਕਾਰ ਸਨ, ਪਹਿਲੀ ਵਾਰ ਖੇਤ ਵਿਚ ਪੈਰ ਪਾਏ। ਦੂਜਾ ਇਹਦੇ ਵਿਚ ਸਤਿਗੁਰੂ ਜੀ ਇੱਕ ਪ੍ਰੀਖਿਆ ਵੀ ਲੈ ਰਹੇ ਨੇ ਕਿ ਕੋਈ ਸੇਵਕ ਸੇਵਾ ਕਰਦਾ ਹੋਵੇ ਤੇ ਅਚਾਨਕ ਉਹਨੂੰ ਕੋਈ ਭਾਈ ਇਹ ਸੇਵਾ ਤੂੰ ਸਹੀ ਨਹੀਂ ਕਰ ਰਿਹਾ, ਉਹਦਾ ਮਨ ਟੁੱਟਦਾ ਕਿ ਮੈਂ ਤਾਂ ਸਹੀ ਕਰ ਰਿਹਾ, ਮੈਨੂੰ ਪਤਾ ਨੀ ਕਿਉਂ ਕਹਿੰਦੇ ਸਹੀ ਨੀ ਕਿਆ ਕਰਦਾ। ਸਤਿਗੁਰੂ ਜੀ ਪਰਖਣ ਵਾਸਤੇ ਵੀ ਇਹਦੇ ਮਨ ਚ ਕੀ ਖਿਆਲ ਆਉਂਦਾ, ਇਹਦੇ ਮਨ ਚ ਕੀ ਫੁਰਨਾ ਆਉਂਦਾ, ਇਹ ਕਸਵੱਟੀ ਸੀ, ਪਰਖੀ ਸੀ। ਮਹਾਰਾਜ ਜੀ ਕਹਿੰਦੇ ਤੇਰੇ ਕੋਲੋਂ ਸੇਵਾ ਸਹੀ ਨੀ ਹੋ ਰਹੀ ਭਾਈ ਲਹਿਣਾ ਜੀ, ਪੁਰਖਾ ਇਹ ਸੇਵਾ ਤੇਰੇ ਕੋਲੋਂ ਸਹੀ ਨੀ ਹੋ ਰਹੀ। ਵੇਖੋ ਤੁਹਾਡੇ ਪਿੱਛੇ ਤੁਸੀਂ ਘਾਹ ਦੇ ਨਾਲ ਨਾਲ ਜੀਰੀ ਦੇ ਬੂਟੇ ਵੀ ਪੁੱਟੀ ਜਾ ਰਹੇ ਹੋ, ਧਾਨ ਦੇ ਬੂਟੇ ਵੀ ਪੁੱਟੀ ਜਾ ਰਹੇ ਹੋ।
ਉੱਠ ਆਵੋ ਤੁਮ ਵਹਿਰ ਕਿਦਾਰਾ, ਅਪਰ ਬਤਾ ਮੈਂ ਕਰੀਏ ਕਾਰਾ।
ਖੇਤ ਚ ਉੱਠ ਕੇ ਬਾਹਰ ਆ ਜਾਓ, ਇਹ ਗੁਡਾਈ ਦਾ ਕੰਮ ਤੁਹਾਡੇ ਵੱਸ ਦਾ ਨੇ, ਬਾਹਰ ਆ ਜਾਓ ਮੈਂ ਤੁਹਾਨੂੰ ਹੋਰ ਕੰਮ ਲਾਉਣਾ। ਮਹਾਰਾਜ ਜੀ ਕਹਿੰਦੇ ਤੁਹਾਨੂੰ ਕੋਈ ਦੂਜੀ ਸੇਵਾ ਦਿੰਦੇ ਆ ਜਿਹੜੀ ਤੁਹਾਡੇ ਜਿੰਮੇ ਤੇ ਤੁਸੀਂ ਕਰ ਸਕਦੇ। ਇਹ ਸੇਵਾ ਕਰਨ ਨੂੰ ਹੋਰ ਸੇਵਕ ਇੱਥੇ ਬਥੇਰੇ ਖੜੇ ਨੇ, ਤੇ ਜਿਹੜੀ ਸੇਵਾ ਤੁਸੀਂ ਕਰ ਸਕਦੇ ਹੋ ਤੁਹਾਨੂੰ ਲਾਉਂਦੇ ਆ ਉਹ ਸੇਵਾ, ਤੇ ਤੁਸੀਂ ਇਹ ਖੇਤ ਵਿੱਚੋਂ ਬਾਹਰ ਆ ਜਾਓ।
ਇਹ ਨਦੀਨ ਕੋ ਬਾਂਧੋ ਭਾਰਾ, ਲੈ ਜਾਵੋ ਹਿਤ ਪਛਨ ਅਗਾਰਾ।
ਭਾਈ ਲੈਣੇ ਨੇ ਆਖਿਆ ਮਹਾਰਾਜ ਸਤ ਬਚਨ, ਕੋਈ ਅੱਗੋਂ ਹੁਜਤਬਾਜੀ ਨਹੀਂ, ਕੋਈ ਨਾ ਨੁਕਰ ਨਹੀਂ, ਮਹਾਰਾਜ ਮੈਂ ਤਾਂ ਸਹੀ ਕਰ ਰਿਹਾ, ਇਹ ਨਹੀਂ ਆਖਿਆ ਮੈਂ ਘਾਹ ਸਹੀ ਪਿਆ ਪੁੱਟਦਾ। ਸਤ ਬਚਨ ਕਿਹਾ ਮਹਾਰਾਜ ਸਤ ਬਚਨ। ਪਾਤਸ਼ਾਹ ਕਹਿਣ ਲੱਗੇ ਏਦਾਂ ਕਰੋ ਪੁਰਖਾ, ਭਾਈ ਲਹਿਣਾ ਜੀ, ਆ ਬਾਹਰ ਜਿਹੜਾ ਘਾਹ ਪੁੱਟ ਪੁੱਟ ਕੇ ਰੱਖਿਆ ਨਾ, ਤੁਸੀਂ ਇਹਨੂੰ ਇਕੱਠਾ ਕਰਕੇ ਇੱਕ ਪੰਡ ਵਿੱਚ ਬੰਨ ਲਓ। ਇੱਕ ਭਾਰੇ ਦੀ ਵੱਡੀ ਸਾਰੀ ਪੰਡ ਜਿਹੜੀ ਹੈ ਉਹ ਘਾਹ ਦੀ, ਉਹ ਬੰਨ ਕੇ ਆਪਣੇ ਸਿਰ ਤੇ ਚੁੱਕ ਲਓ, ਤੇ ਸਾਡੇ ਘਰ ਪਸ਼ੂ ਬੱਧੇ ਨੇ, ਇਹ ਘਾਹ ਜਾ ਕੇ ਤੁਸੀਂ ਉਹਨਾਂ ਪਸ਼ੂਆਂ ਨੂੰ ਝਾੜ ਕੇ ਪਾ ਦਿਓ।
ਲੈਣੇ ਆਏ ਵਹਿਰ ਤਤਕਾਲਾ, ਤ੍ਰਿਣ ਤੋਂ ਬਾਂਧਿਓ ਭਾਰ ਵਿਸਾਲਾ।
ਭਾਈ ਲਹਿਣਾ ਜੀ ਬਾਹਰ ਆ ਗਏ ਉਸੇ ਵੇਲੇ, ਮਹਾਰਾਜ ਜੀ ਦਾ ਬਚਨ ਸਤ ਬਚਨ, ਕਿਉਂਕਿ ਆਪਾਂ ਜੋ ਸਮਰਪਣ ਕਰ ਦਿੱਤਾ ਹੁਣ ਤਾਂ ਉਹ ਹੋਣਾ ਜੋ ਗੁਰੂ ਨੇ ਕਹਿਣਾ। ਹੁਣ ਆਪਣੀ ਮਰਜ਼ੀ ਨੀ ਪਈ ਚੱਲਦੀ ਕੋਈ, ਹੁਣ ਗੁਰੂ ਮਰਜ਼ੀ ਚੱਲਦੀ ਹੈ, ਸਤਿਗੁਰਾਂ ਦੇ ਅਨੁਸਾਰ ਹੀ ਹੋ ਕੇ ਚੱਲ ਰਿਹਾ। ਬਾਹਰ ਆ ਗਏ ਉਸੇ ਵਕਤ, ਤੇ ਬਾਹਰ ਆ ਕੇ ਉਹ ਜਿਹੜਾ ਘਾਹ ਸੀ ਇਕੱਠਾ ਕਰਕੇ ਉਹਦੀ ਪੰਡ ਬੰਨ ਲਈ ਹੈ, ਘਾਹ ਦੀ ਇੱਕ ਵੱਡੀ ਸਾਰੀ ਭਰੀ ਬੰਨ ਲਈ, ਉਹਦਾ ਭਾਰ ਬੰਨ ਲਿਆ ਹੈ।
ਪੰਕ ਨੀਰ ਉਚਰਤ ਨਿਚਰਤ ਜੇ ਮਾਈ, ਲੀਨ ਉਠਾਏ ਸੀਸ ਪਰ ਤਾਈ।
ਖਾਲਸਾ ਜੀ, ਹੁਣ ਉਹ ਜਿਹੜਾ ਘਾਹ ਸੀ ਉਹ ਜੀਰੀ ਵਿਚੋਂ ਕੱਢਿਆ ਸੀ, ਜੀਰੀ ਦੇ ਵਿਚ ਪਾਣੀ ਹੁੰਦਾ ਤੇ ਗਿੱਲਾ ਸੀ ਘਾਹ, ਤੇ ਘਾਹ ਦੇ ਵਿਚੋਂ ਚਿੱਕੜ ਨੁਚੜ ਰਿਹਾ ਸੀ, ਉਹ ਚਿੱਕੜ ਵਾਲਾ ਜਿਹੜਾ ਪਾਣੀ ਸੀ ਉਹ ਨੁਚੜ ਰਿਹਾ ਸੀ। ਭਾਈ ਲਹਿਣੇ ਨੇ ਇਹ ਨੀ ਵੇਖਿਆ ਵੀ ਮੈਂ ਪੱਗ ਬੜੀ ਕੀਮਤੀ ਬੱਧੀ ਹੈ, ਮੈਂ ਪੁਸ਼ਾਕ ਬੜੀ ਸੋਹਣੀ ਪਾਈ ਹੈ, ਕਿਤੇ ਲਿਬੜ ਨਾ ਜਾਏ, ਕਿਤੇ ਮਹਿੜੀ ਨਾ ਹੋ ਜਾਏ, ਇਹੋ ਜਿਹੀ ਬਿਰਤੀ ਨਹੀਂ ਆਈ ਮਨ ਚ। ਉਸੇ ਵਕਤ ਨੁਚੜਦੀ ਹੋਈ ਉਹ ਪੰਡ ਜਿਹਦੇ ਵਿਚੋਂ ਚਿੱਕੜ ਨੁਚੜ ਰਿਹਾ, ਪਾਣੀ ਚਿੱਕੜ ਵਾਲਾ ਨੁਚੜ ਰਿਹਾ, ਉਹ ਪੰਡ ਭਾਈ ਲਹਿਣਾ ਜੀ ਨੇ ਮਹਾਰਾਜ ਜੀ ਦਾ ਹੁਕਮ ਮੰਨਦਿਆਂ ਉਸੇ ਵੇਲੇ ਸਿਰ ਤੇ ਚੁੱਕ ਲਈ।
ਜਾਮਾ ਗਰਬੋ ਮੋਲਾ ਪਹਿਰਿਓ, ਪੰਕ ਸੰਗ ਸਗਰੋ ਤੇ ਭਰਿਓ।
ਸ਼ਾਹੂਕਾਰ ਸੀ, ਪਿੰਡ ਦੇ ਮੁਖੀ ਸਨ, ਖਡੂਰ ਸਾਹਿਬ ਦੇ ਵਿਚ ਨੌਕਰ ਚਾਕਰ ਬੜੇ, ਸਰੀਰ ਤੇ ਜਾਮਾ ਬੜਾ ਕੀਮਤੀ ਪਾਇਆ ਹੋਇਆ, ਚੋਲਾ ਬੜਾ ਕੀਮਤੀ, ਤੇ ਕਹਿੰਦੇ ਸਰੀਰ ਤੇ ਪਾਏ ਹੋਏ ਜਿੰਨੇ ਬਸਤਰ ਸਨ ਉਸ ਚਿੱਕੜ ਨਾਲ ਮੈਲੇ ਹੋ ਗਏ। ਜਦੋਂ ਪੰਡ ਸਿਰ ਤੇ ਚੁੱਕੀ ਤੇ ਪੱਗ ਵੀ ਜਿਹੜੀ ਬੱਧੀ ਉਹ ਵੀ ਮੈਲੀ ਹੋਈ, ਉਹਦੇ ਨਾਲ ਜਿਹੜੇ ਸਰੀਰ ਤੇ ਕੱਪੜੇ ਪਾਏ ਸਨ ਉਹ ਵੀ ਬੜੇ ਕੀਮਤੀ ਸਾਰੇ ਚਿੱਕੜ ਦੇ ਨਾਲ ਭਰ ਗਏ।
ਮੈਂ ਸ਼ੰਕਾ ਕੁਝ ਹਿਰਦੇ ਵਿਚਾਰੀ, ਗਮਨਿਓ ਪਾਉਣ ਭਾਰ ਸਿਰ ਭਾਰੇ।
ਪਰ ਆਪਣੇ ਮਨ ਦੇ ਵਿਚ ਕਿਸੇ ਪ੍ਰਕਾਰ ਦੀ ਸ਼ੰਕਾ ਨਹੀਂ ਰੱਖੀ ਕਿ ਮੇਰੇ ਕੱਪੜੇ ਮਲੀਨ ਹੋ ਗਏ, ਮੇਰੇ ਬਸਤਰ ਮੈਲੇ ਹੋ ਗਏ, ਮੇਰੀ ਪੱਗ ਮੈਲੀ ਹੋ ਗਈ। ਕਹਿੰਦੇ ਮਨ ਚ ਕਿਸੇ ਪ੍ਰਕਾਰ ਦਾ ਸ਼ੰਕਾ ਨਹੀਂ ਧਾਰਿਆ, ਸਗੋਂ ਉਹ ਸਿਰ ਤੇ ਵਜਨ ਭਾਰ ਪੰਡ ਚੁੱਕੀ ਹੋਈ, ਤੇ ਪੰਡ ਚੁੱਕ ਕੇ ਜਿੱਧਰ ਸਤਿਗੁਰਾਂ ਦਾ ਘਰ ਸੀ, ਜਿੱਧਰ ਪਸ਼ੂ ਬੰਨੇ ਹੁੰਦੇ ਸਨ, ਉਸ ਪਾਸੇ ਭਾਈ ਲਹਿਣਾ ਜੀ ਚੱਲ ਪਏ।
ਠਾਂਡੇ ਉਸੇ ਪਸ਼ੂ ਜੇ ਥਾਈ, ਤਿੰਨ ਆਗੇ ਤ੍ਰਿਣ ਦੀਨੇ ਪਾਏ।
ਜਿੱਥੇ ਪਸ਼ੂ ਬੰਨੇ ਹੋਏ ਸਨ ਉਹਨਾਂ ਪਸ਼ੂਆਂ ਅੱਗੇ ਸਾਰਾ ਘਾਹ ਝਾੜ ਕੇ ਭਾਈ ਲਹਿਣਾ ਜੀ ਨੇ ਉਹਨਾਂ ਪਸ਼ੂਆਂ ਨੂੰ ਉਹ ਘਾਹ ਦੀ ਪੰਡ ਪਾ ਦਿੱਤੀ।
ਦੇਖ ਸੁਲੱਖਣੀ ਮਨ ਵਿੱਚ ਮਾਨੀ, ਅਦਭੁਤ ਗੱਜ ਕਿਚ ਜਾਏ ਨਾ ਜਾਨੀ।
ਮਾਤਾ ਸੁਲੱਖਣੀ ਨੇ ਸਤਿਗੁਰੂ ਜੀ ਦੇ ਇਸ ਚੋਜ ਨੂੰ ਵੇਖਿਆ, ਭਾਈ ਲਹਿਣਾ ਜੀ ਦੇ ਕੱਪੜੇ ਵੇਖੇ, ਉਹਨਾਂ ਦੀ ਪੱਗ ਵੇਖੀ, ਤੇ ਵੇਖ ਕੇ ਮਾਤਾ ਸੁਲੱਖਣੀ ਜੀ ਬੜੇ ਹੈਰਾਨ ਹੋਏ, ਮਨ ਬੜਾ ਵਿਸਮਾਦ ਵਿੱਚ ਆਇਆ, ਹੈਰਾਨੀ ਦੇ ਨਾਲ ਮਨ ਭਰ ਗਿਆ। ਪਰ ਸਤਿਗੁਰਾਂ ਦੀ ਜਿਹੜੀ ਇਹ ਗੱਤ ਸੀ ਬੜੀ ਅਦਭੁਤ ਸੀ, ਮਹਾਰਾਜ ਗੁਰੂ ਨਾਨਕ ਸਾਹਿਬ ਦੀ ਇਹ ਲੀਲਾ ਬੜੀ ਅਦਭੁਤ ਸੀ, ਜਿਹੜੀ ਮਾਤਾ ਸੁਲੱਖਣੀ ਨੂੰ ਸਮਝ ਨਹੀਂ ਆਈ।
ਸੀਸ ਬਦਨ ਕਰ ਪਗ ਪਤ ਸਾਰੇ, ਰਿਓ ਪੰਕ ਲਗ ਦੇਖ ਵਿਚਾਰੇ।
ਭਾਈ ਲਹਿਣੇ ਵੱਲ ਮਾਤਾ ਸੁਲੱਖਣੀ ਜੀ ਵੇਖਦੇ ਵੀ ਸਿਰ ਤੇ ਜਿਹੜੀ ਪੱਗ ਬੱਧੀ ਹੈ, ਚਿਹਰਾ ਦਾੜਾ ਕੱਪੜੇ ਜਿਹੜੇ ਸਰੀਰ ਤੇ ਪਾਏ ਨੇ ਸਾਰਾ ਸਰੀਰ ਚਿੱਕੜ ਦੇ ਨਾਲ ਭਰ ਗਿਆ। ਸਾਰਾ ਸਰੀਰ ਸਿਰ ਤੋਂ ਲੈ ਕੇ ਪੈਰਾਂ ਤੱਕ ਚਿੱਕੜ ਦੇ ਨਾਲ ਭਰ ਗਏ ਨੇ, ਸਾਰੇ ਸਰੀਰ ਤੇ ਗਾਰਾ ਲੱਗ ਗਿਆ ਹੈ।
ਇਸ ਕੋ ਭਇਓ ਅਨਾਦਰ ਭਾਰੀ ਹਿਤਕਾਰ, ਇਸ ਕੋ ਭਇਓ ਅਨਾਦਰ ਭੂਰੀ ਹਿਤਕਾਰ ਆਇਓ ਤੋ ਸੋ ਦੂਰੀ।
ਇਹ ਤਾਂ ਬੜਾ ਅਨਾਦਰ ਹੋਇਆ ਇਹਦਾ, ਇਹਦਾ ਤਾਂ ਬੜਾ ਵੱਡਾ ਨਿਰਾਦਰ ਹੋ ਗਿਆ। ਇਹ ਤਾਂ ਬੜੇ ਹਿੱਤ ਨਾਲ ਬੜੀ ਦੂਰੋਂ ਚੱਲ ਕੇ ਵੇਖੋ ਕਿੱਡੀ ਭਾਵਨਾ ਨਾਲ ਪਹਿਲਾਂ ਆਇਆ, ਤੇ ਇਹਨੇ ਸਵਾ ਮਣ ਲੂਣ ਜਿਹੜਾ ਉਹ ਲਿਆ ਕੇ ਭੇਟ ਕੀਤਾ, ਤੇ ਇਹਦੀ ਪੁਸ਼ਾਕ ਵੇਖ ਕੇ ਵੀ ਪਤਾ ਲੱਗਦਾ ਵੀ ਇਹ ਚੰਗੇ ਖਾਨਦਾਨ ਵਿਚੋਂ, ਚੰਗੇ ਪਰਿਵਾਰ ਦਾ ਹੈ ਔਰ ਚੰਗਾ ਸ਼ਾਹੂਕਾਰ ਹੈ। ਪਰ ਗੁਰੂ ਸਾਹਿਬ ਜੀ ਨੇ ਤੇ ਇਹਦਾ ਬੜਾ ਅਨਾਦਰ ਕਰ ਦਿੱਤਾ, ਚਿੱਕੜ ਦੀ ਭਰੀ ਪਾਂਡੇ ਨੂੰ ਚੁਕਾ ਦਿੱਤੀ, ਸਾਰਾ ਸਰੀਰ ਚਿੱਕੜ ਚਿੱਕੜ ਹੋ ਗਿਆ, ਇਹਨਾਂ ਦੇ ਸਰੀਰ ਤੇ ਪਾਏ ਕੱਪੜੇ ਚਿੱਕੜ ਨਾਲ ਮੈਲੇ ਹੋ ਗਏ ਨੇ। ਇਹ ਤਾਂ ਬੜਾ ਵੱਡਾ ਇਹਨਾਂ ਦਾ ਭਾਰੀ ਅਨਾਦਰ ਹੋਇਆ ਹੈ।
ਭਈ ਸੰਜ ਬੇਦੀ ਕੁਲ ਕੇਤਾ ਆਏ ਦਾਸਨ ਯੁਕਤ ਨਕੇਤਾ।
ਮਾਤਾ ਜੀ ਦੇ ਮਨ ਤੇ ਖਿਆਲ ਆਇਆ ਵੀ ਇਹ ਤਾਂ ਬੜਾ ਅਨਾਦਰ ਹੋ ਗਿਆ, ਇਹਨਾਂ ਦਾ ਬੜਾ ਵੱਡਾ ਤਿਰਸਕਾਰ ਹੋ ਗਿਆ। ਇਹਨਾਂ ਨੂੰ ਸ਼ਾਮ ਦਾ ਸਮਾਂ ਹੋ ਗਿਆ ਤੇ ਸ਼ਾਮ ਦੇ ਸਮੇਂ ਬੇਦੀ ਕੁਲ ਕੇਤ ਆਪਣੇ ਸੇਵਕਾਂ ਦਾਸਾਂ ਸਮੇਤ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਖੇਤਾਂ ਵਿਚੋਂ ਵਾਪਸ ਮਹਿਲਾਂ ਵਿਚ ਮੰਦਰਾਂ ਚ ਆਏ ਹਨ।
ਦੇਖ ਸੁਲੱਖਣੀ ਬਚਨ ਬਖਾਨੇ ਕਰੋ ਨਿਰਾਦਰ ਮਨ ਜਮਾਨੇ।
ਮਾਤਾ ਸੁਲੱਖਣੀ ਜੀ ਦੇ ਕੋਲ ਜਦੋਂ ਸਤਿਗੁਰੂ ਜੀ ਆਏ ਤੇ ਮਾਤਾ ਜੀ ਸਾਹਿਬ ਨੂੰ ਕਹਿਣ ਲੱਗੇ ਪਤੀ ਦੇਵ ਜੀ ਸਤਿਗੁਰੂ ਜੀ ਵੀ ਏਡੇ ਏਡੇ ਸਿਆਣੇ ਵਿਦਵਾਨ ਬੰਦੇ ਤੁਹਾਡੇ ਕੋਲ ਆਉਂਦੇ ਨੇ ਤੇ ਤੁਸੀਂ ਉਹਨਾਂ ਦਾ ਸਤਿਕਾਰ ਨਹੀਂ ਕਰਦੇ, ਉਹਨਾਂ ਦਾ ਨਿਰਾਦਰ ਕਰ ਦਿੱਤਾ ਹੈ। ਇਹੋ ਜਿਹੇ ਮਹਾਨ ਵਿਅਕਤੀ ਜਿਨ੍ਹਾਂ ਦੇ ਬੜੇ ਮਹਾਨ ਪੁਰਖ ਨੇ ਉਹਨਾਂ ਦੇ ਜਾਮੇ ਤੋਂ ਵੇਖ ਕੇ ਹੀ ਪਤਾ ਲੱਗਦਾ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਤੁਸੀਂ ਉਹਨਾਂ ਦਾ ਨਿਰਾਦਰ ਕਰ ਦਿੱਤਾ ਹੈ।
ਉੱਤਮ ਪੁਰਖ ਆਜ ਜੋ ਆਇਓ ਘਰ ਜਾ ਮਾਂ ਬੋ ਮੋਲ ਸੋ ਆਇਓ।
ਮਹਾਰਾਜ ਤੁਸੀਂ ਵੱਡਾ ਛੋਟਾ ਕੋਈ ਵੇਖਦੇ ਹੀ ਨਹੀਂ, ਤੁਹਾਡੇ ਵਾਸਤੇ ਤਾਂ ਸਾਰੇ ਇੱਕ ਬਰਾਬਰ ਨੇ, ਕੋਈ ਵੱਡਾ ਆਵੇ ਉਹਦਾ ਵੀ ਨਿਰਾਦਰ ਕਰ ਦਿੰਦੇ। ਅੱਜ ਇੱਕ ਵਿਅਕਤੀ ਇੱਕ ਪੁਰਖ ਆਇਆ ਸੀ ਜਿਹਨੇ ਆਪਣੇ ਸਰੀਰ ਤੇ ਬੜਾ ਸੋਹਣਾ ਕੀਮਤੀ ਜਾਮਾ ਪਾਇਆ ਹੋਇਆ, ਸਰੀਰ ਤੇ ਬੜਾ ਸੋਹਣਾ ਚੀਰਾ ਸੀਸ ਤੇ ਸਜਾਇਆ ਹੋਇਆ ਤੇ ਬੜੇ ਸੋਹਣੇ ਬਸਤਰ ਉਹਨੇ ਸਰੀਰ ਤੇ ਧਾਰਨ ਕੀਤੇ ਹੋਏ ਸਨ।
ਤੇ ਸਿਰ ਪੰਖ ਭਰਿਓ ਬੋ ਭਾਰੂ ਸੋ ਉੱਚਵਾਏ ਚੀਰ ਕਰ ਖਵਾਰੋ।
ਮਹਾਰਾਜ ਜੀ ਤੁਸੀਂ ਚਿੱਕੜ ਦੀ ਭਰੀ ਪੰਡ ਭਲਾ ਉਹਨੂੰ ਹੀ ਚੁਕਾਣੀ ਸੀ, ਹੋਰ ਥੋੜੇ ਸੇਵਕ ਸਨ ਉੱਥੇ ਜਿਨ੍ਹਾਂ ਦੇ ਮੈਲੇ ਕੱਪੜੇ ਪਾਏ ਹੁੰਦੇ ਉਹਨਾਂ ਨੂੰ ਚੁਕਾ ਦਿੰਦੇ, ਐਡੀ ਕੀਮਤੀ ਪੁਸ਼ਾਕ ਉਹਨਾਂ ਨੇ ਪਾਈ ਹੋਈ ਤੇ ਤੁਸੀਂ ਚਿੱਕੜ ਦੀ ਭਰੀ ਪੰਡ ਉਹਦੇ ਸਿਰ ਤੇ ਚੁਕਾ ਦਿੱਤੀ ਤੇ ਵੇਖੋ ਉਹਨਾਂ ਦੇ ਸਰੀਰ ਦੇ ਪਾਏ ਸਾਰੇ ਕੱਪੜੇ ਉਹ ਚਿੱਕੜ ਚਿੱਕੜ ਹੋ ਗਏ ਨੇ, ਸਾਰੇ ਸਰੀਰ ਦੇ ਕੱਪੜੇ ਖੁਆਰ ਹੋ ਗਏ ਨੇ।
ਗੁਣ ਖਾਨੀ ਸੁਨ ਬਹਿਨੀ ਉਚਾਰੇ ਨਹੀਂ ਪੰਖ ਸੰਗ ਭਰਿਓ ਭਾਰੇ।
ਗਰੀਬ ਨਵਾਜ ਪਾਤਸ਼ਾਹ ਜੀ ਸਾਹਿਬ ਸੱਚੇ ਪਾਤਸ਼ਾਹ ਗਰੀਬ ਨਵਾਜ ਬੋਲੇ ਉਸ ਵਕਤ ਕਹਿਣ ਲੱਗੇ ਸੁਲੱਖਣੀ ਜਿਹੜਾ ਭਾਰ ਅਸੀਂ ਭਾਈ ਲਹਿਣੇ ਦੇ ਸਿਰ ਤੇ ਰਖਾਇਆ ਹੈ ਨਾ ਉਹ ਚਿੱਕੜ ਦਾ ਭਰਿਆ ਭਾਰ ਨਹੀਂ ਹੈ, ਉਹ ਚਿੱਕੜ ਦੀ ਭਰੀ ਹੋਈ ਪੰਡ ਨਹੀਂ ਸੀ ਜੋ ਤੈਨੂੰ ਚਿੱਕੜ ਦੀ ਪੰਡ ਨਜ਼ਰ ਆਉਂਦੀ ਹੈ।
ਦੀਨ ਦੁਨੀ ਕਾ ਛਤਰ ਸੁਦੀਓ ਅਪਰਨਾ ਏ ਸਮ ਜਗ ਮੈਂ ਬੀਓ।
ਸਤਨਾਮ
ਸ੍ਰੀ ਵਾਹਿਗੁਰੂ।
ਮਹਾਰਾਜ ਜੀ ਕਹਿੰਦੇ ਉਹ ਚਿੱਕੜ ਦੀ ਪੰਡ ਨਹੀਂ ਸੁਲੱਖਣੀ, ਅਸੀਂ ਤਾਂ ਭਾਈ ਲਹਿਣੇ ਦੇ ਸਿਰ ਤੇ ਦੀਨ ਤੇ ਦੁਨੀਆਂ ਦਾ ਛਤਰ ਝੁਲਾਇਆ ਹੈ। ਭਾਈ ਸੱਤੇ ਤੇ ਬਲਵੰਡ ਨੇ ਲਿਖਿਆ ਲਹਿਣੇ ਧਰਿਓਨ ਛੱਤ ਸਿਰ ਕਰ ਸਿਫਤੀ ਅੰਮ੍ਰਿਤ ਪੀਓ ਦੇ। ਕਹਿੰਦੇ ਲਹਿਣੇ ਦੇ ਸਿਰ ਦੇ ਉੱਤੇ ਛਤਰ ਰੱਖਿਆ ਸੀ, ਇਹ ਦੀਨ ਦੁਨੀ ਦਾ ਵੱਡਾ ਭਾਰੀ ਛਤਰ ਹੈ, ਸਿਰਫ ਭਾਈ ਲਹਿਣਾ ਹੀ ਚੁੱਕ ਸਕਦਾ ਸੀ, ਇਹ ਕਿਸੇ ਹੋਰ ਦੇ ਸਿਰ ਤੇ ਨਹੀਂ ਸੀ ਆ ਸਕਦਾ, ਇਹਨੂੰ ਸਿਰਫ ਭਾਈ ਲਹਿਣਾ ਜੀ ਚੁੱਕ ਸਕਦੇ ਸਨ। ਅਪਰਨਾ ਇਹ ਸਮ ਜਗ ਮੈਂ ਬੀਓ, ਇਹਦੇ ਸਮਾਨ ਹੋਰ ਜਗਤ ਵਿਚ ਕੋਈ ਦੂਸਰਾ ਨਹੀਂ ਜਿਹੜਾ ਇਸ ਪੰਡ ਨੂੰ ਚੁੱਕ ਸਕਦਾ, ਇਸ ਪੰਡ ਨੂੰ ਚੁੱਕਣ ਦੇ ਸਮਰੱਥ ਸਿਰਫ ਭਾਈ ਲਹਿਣਾ ਜੀ ਸਨ।
ਪੰਖ ਜੋਨ ਤੁਮ ਕੋ ਦ੍ਰਿਸ਼ਟਾਵਾ ਕੇਸਰ ਕੋ ਹਮਨੇ ਛਿੜਕਾਵਾ।
ਤੁਹਾਨੂੰ ਪੰਡ ਨਜ਼ਰ ਆਈ ਚਿੱਕੜ ਦੀ, ਉਹ ਤਾਂ ਛਤਰ ਹੈ, ਤੇ ਜਿਹੜਾ ਤੁਹਾਨੂੰ ਉਹਨਾਂ ਦੇ ਸਰੀਰ ਤੇ ਲੱਗਾ ਚਿੱਕੜ ਨਜ਼ਰ ਆ ਰਿਹਾ, ਦਰਅਸਲ ਉਹ ਚਿੱਕੜ ਦੇ ਕੇਸਰ ਦਾ ਛਿੜਕਾਵ ਅਸੀਂ ਉਹਨਾਂ ਦੇ ਉੱਤੇ ਕੀਤਾ ਹੋਇਆ। ਉਹ ਤਾਂ ਕੇਸਰ ਤੇ ਕੁੰਕਮ ਦਾ ਛਿੜਕਾਵ ਹੈ, ਉਹ ਤਾਂ ਕੇਸਰ ਤੇ ਕੁੰਕਮ ਦਾ ਛਿੜਕਾਵ ਅਸੀਂ ਉਹਨਾਂ ਤੇ ਕੀਤਾ ਹੋਇਆ।
ਅਬ ਤੁਮ ਦੇਖ ਖਰੋ ਤੁਮ ਮੇਰੇ ਦੇਖੋ ਤੇ ਛਿੜਕੇ ਰੇ ਕੇਸਰ ਕੇ ਛਿੜਕੇ ਰੇ।
ਮਹਾਰਾਜ ਜੀ ਕਹਿਣ ਲੱਗੇ ਉਹ ਵੇਖੋ ਤੁਹਾਡੇ ਕੋਲ ਖੜੇ ਨੇ ਨਾ, ਹੁਣ ਤੁਸੀਂ ਵੇਖੋ ਇਹਨਾਂ ਤੇ, ਇਹ ਚਿੱਕੜ ਹੈ? ਇਹ ਚਿੱਕੜ ਨਹੀਂ, ਇਹ ਕੇਸਰ ਦੇ ਛੱਟੇ ਪਏ ਹੋਏ ਨੇ ਇਹਨਾਂ ਦੇ ਸਰੀਰ ਤੇ। ਇਹ ਤਾਂ ਕੇਸਰ ਦਾ ਛਿੜਕਾਵ ਇਹਨਾਂ ਦੇ ਤਨ ਤੇ ਕੀਤਾ ਹੋਇਆ, ਧਿਆਨ ਨਾਲ ਵੇਖੋ।
ਗੁਰ ਕਹਿ ਦੇਖਿਓ ਕਹਿ ਪ੍ਰਭ ਦੇਖਾ, ਤੁਮਰੀ ਗਤ ਤੁਮ ਲਖੋ ਅਲੇਖਾ।
ਜਦੋਂ ਮਾਤਾ ਸੁਲੱਖਣੀ ਜੀ ਨੇ ਵੇਖਿਆ ਨਾ ਭਾਈ ਲਹਿਣੇ ਵੱਲ, ਤੇ ਖਾਲਸਾ ਜੀ ਸਰੀਰ ਤੇ ਜਿਤਨਾ ਚਿੱਕੜ ਸੀ ਉਹ ਮਾਤਾ ਜੀ ਨੂੰ ਕੇਸਰ ਦੇ ਛਿੱਟੇ ਹੀ ਨਜ਼ਰ ਆਏ। ਮਹਾਰਾਜ ਜੀ ਕਹਿੰਦੇ ਹਾਂ ਸੁਲੱਖਣੀ ਵੇਖਿਆ? ਮਾਤਾ ਜੀ ਕਹਿੰਦੇ ਹਾਂ ਸਤਿਗੁਰੂ ਜੀ ਵੇਖ ਲਿਆ, ਤੁਹਾਡੀ ਗੱਤ ਤੁਸੀਂ ਜਾਣਦੇ ਹੋ ਮਹਾਰਾਜ, ਸਾਡੀ ਸਮਝ ਵਿਚ ਨਹੀਂ ਆਉਂਦੀ, ਅਸੀਂ ਅਲਪੱਗ ਮਤ ਵਾਲੇ ਅਲਪੱਗ ਬੁੱਧੀ ਵਾਲੇ ਨਹੀਂ ਸਮਝ ਸਕਦੇ।
ਬਹੁ ਨਰ ਕੋ ਮਲਾ ਇਹ ਹੋਈ ਪਾਰ ਕਰੈ ਭਵ ਸਾਗਰ ਤੋਏ।
ਗੁਰੂ ਪਾਤਸ਼ਾਹ ਜੀ ਮਹਾਰਾਜ ਜੀ ਕਹਿਣ ਲੱਗੇ ਸੁਲੱਖਣੀ, ਇਹ ਬੜੇ ਲੋਕਾਂ ਵਾਸਤੇ ਮਲਾਹ ਹੋਵੇਗਾ, ਡੁੱਬਦੇ ਹੋਏ ਹਜ਼ਾਰਾਂ ਲੋਕਾਂ ਦੀ ਬਾਂਹ ਫੜ ਕੇ ਨਾਮ ਰੂਪੀ ਜਹਾਜ਼ ਤੇ ਸਵਾਰ ਕਰਕੇ ਉਹਨਾਂ ਨੂੰ ਪਾਰ ਉਤਾਰਨ ਵਾਲਾ ਹੋਵੇਗਾ। ਧੰਨ ਗੁਰੂ ਨਾਨਕ ਸਾਹਿਬ ਬਚਨ ਕਹਿ ਰਹੇ ਭਾਈ ਲਹਿਣੇ ਬਾਬਤ, ਇਹ ਬੜਾ ਵੱਡਾ ਮਲਾਹ ਹੋਵੇਗਾ, ਔਰ ਇਹ ਮਲਾਹ ਬਣ ਕੇ ਇਸ ਭਵ ਸਾਗਰ ਤੋਂ ਹਜ਼ਾਰਾਂ ਲੋਕਾਂ ਨੂੰ ਤਾਰੇਗਾ।
ਤੂਸ਼ਣ ਭਈ ਸੁਲੱਖਣੀ ਸੁਣ ਕੇ ਲੈਣਾ ਹਰ ਕਿਓ ਕਰਣਾ ਗੁਣ ਕੈ।
ਇਹ ਸੁਣ ਕੇ ਮਾਤਾ ਸੁਲੱਖਣੀ ਜੀ ਚੁੱਪ ਕਰ ਗਏ, ਪਰ ਇਧਰ ਭਾਈ ਲਹਿਣਾ ਜੀ, ਇਹ ਮੇਰੇ ਗੁਰੂ ਦੀ ਕਰੁਣਾ ਹੈ, ਜੇ ਮੈਨੂੰ ਨਿਵਾਜ ਰਹੇ ਨੇ ਤਾਂ ਮੇਰੇ ਸਤਿਗੁਰਾਂ ਦੀ ਦਇਆ, ਮਾਣ ਨਹੀਂ ਆਇਆ ਕੋਈ ਮਨ ਚ, ਸਗੋਂ ਮਾਣ ਪ੍ਰਾਪਤ ਕਰਕੇ ਹੋਰ ਨਿਮਾਣੇ ਹੋ ਗਏ ਨੇ। ਗੁਰਮੁਖਾਂ ਦੀ ਅਵਸਥਾ ਹੁੰਦੀ ਕਿ ਉਹਨਾਂ ਨੂੰ ਜਿੰਨਾ ਮਾਣ ਮਿਲੇ ਹੋਰ ਨਿਮਾਣੇ ਹੁੰਦੇ, ਹੋਰ ਨਿਮਾਣੇ ਹੁੰਦੇ। ਤੇ ਮਹਾਰਾਜ ਜੀ ਦਾ ਮਾਣ ਸਮਝ ਕੇ ਵਡਿਆਈ ਗੁਰੂ ਦੀ ਦਿੱਤੀ ਹੋਈ ਹੈ, ਇਹ ਸਮਝ ਕੇ ਭਾਈ ਲਹਿਣਾ ਜੀ ਬੜੇ ਪ੍ਰਸੰਨ ਹੋਏ।
ਕਿਤਕ ਦਿਵਸ ਜਬ ਰਹਿਤ ਬਿਤਾਏ, ਸੇਵਾ ਕਰੀ ਪ੍ਰੀਤ ਬਦਾਏ।
ਖਾਲਸਾ ਜੀ ਇਸੇ ਤਰ੍ਹਾਂ ਕੁਝ ਦਿਨ ਹੋਰ ਬਤੀਤ ਹੋ ਗਏ, ਭਾਈ ਸਾਹਿਬ ਭਾਈ ਲਹਿਣਾ ਜੀ ਸੇਵਾ ਕਰਦੇ ਆਪਣੇ ਦਿਨ ਬਤੀਤ ਕਰਦੇ, ਸਾਰਾ ਦਿਨ ਭਾਈ ਲਹਿਣਾ ਜੀ ਸੇਵਾ ਵਿਚ ਹੀ ਜੁੜੇ ਰਹਿੰਦੇ ਹਨ।
ਜਵਾਲਾ ਪਰਸਨ ਗਯੋ ਜੋ ਸੰਗਾ, ਸੋ ਆਇਓ ਪੁਨ ਸਹਿਤੀ ਉਮੰਗਾ।
ਜਿਹੜੇ ਸਾਥੀ ਭਾਈ ਲਹਿਣੇ ਦੇ ਜਵਾਲਾ ਦੇਵੀ ਦੇ ਮੇਲੇ ਤੇ ਗਏ ਸਨ, ਜਿਨ੍ਹਾਂ ਨੂੰ ਮਹਾਰਾਜ ਭਾਈ ਲਹਿਣਾ ਜੀ ਨੇ ਛੱਡ ਦਿੱਤਾ ਸੀ ਪਹਿਲਾਂ, ਉਹ ਮੇਲਾ ਵੇਖ ਕੇ ਦੁਬਾਰਾ ਵਾਪਸੀ ਫਿਰ ਉਸੇ ਰਸਤੇ ਆਏ, ਉਸੇ ਰਸਤੇ ਜਿੰਨੇ ਸੰਗੀ ਸਨ ਸਾਥੀ ਸਨ ਉਸੇ ਰਸਤੇ ਚੱਲ ਕੇ ਵਾਪਸ ਆਏ।
ਲਹਿਣਾ ਵਹਿਰ ਬੁਲਾਏ ਬੁਝੇਰਾ, ਦਿਓ ਦਿਖਾਏ ਦਰਸ ਗੁਰ ਕੇਰਾ।
ਜਿੰਨੇ ਉਹ ਸਾਥੀ ਸਨ ਭਾਈ ਲਹਿਣੇ ਦੇ, ਉਹਨਾਂ ਨੇ ਭਾਈ ਲਹਿਣਾ ਜੀ ਨੂੰ ਬਾਹਰ ਸੱਦਿਆ, ਪਹਿਲਾਂ ਬੁਲਾਇਆ ਤੇ ਬੁਲਾ ਕੇ ਬੇਨਤੀ ਕੀਤੀ, ਕਹਿਣ ਲੱਗੇ ਜਿਹੜੇ ਤੁਹਾਡੇ ਸਤਿਗੁਰੂ ਨੇ ਭਾਈ ਲਹਿਣਾ ਜੀ, ਜਿਨ੍ਹਾਂ ਨੂੰ ਤੁਸੀਂ ਗੁਰੂ ਧਾਰਨ ਕੀਤਾ ਹੈ, ਕਿਰਪਾ ਕਰਕੇ ਹੁਣ ਸਾਨੂੰ ਵੀ ਉਹਨਾਂ ਦੇ ਦਰਸ਼ਨ ਕਰਾ ਦਿਓ, ਕਿ ਅਸੀਂ ਵੀ ਉਹਨਾਂ ਦੇ ਦਰਸ਼ਨ ਕਰ ਲਈਏ, ਅਸੀਂ ਵੀ ਉਹਨਾਂ ਦੇ ਦਰਸ਼ਨ ਪਰਸ ਲਈਏ, ਇਹ ਕਿਰਪਾ ਹੁਣ ਸਾਡੇ ਤੇ ਵੀ ਕਰ ਦਿਓ।
ਸਭ ਤੋਂ ਲੈ ਨਿਜ ਸੰਗ ਅਗਾਰੀ, ਆਵਤ ਪਾ ਧਰਮ ਸਾਲ ਮਜਾਰੇ।
ਭਾਈ ਲਹਿਣਾ ਜੀ ਆਪਣੇ ਨਾਲ ਦੇ ਉਹਨਾਂ ਸਾਰੇ ਸਾਥੀਆਂ ਨੂੰ ਜਿਹੜੇ ਖਡੂਰ ਸਾਹਿਬ ਦੇ ਵਾਸੀ ਸੀ, ਉਹਨਾਂ ਸਾਰਿਆਂ ਨੂੰ ਆਪਣੇ ਨਾਲ ਲੈ ਕੇ ਆਪ ਸਭ ਤੋਂ ਮੂਹਰੇ ਚੱਲ ਕੇ ਉਹਨਾਂ ਸਾਥੀਆਂ ਨੂੰ ਲੈ ਕੇ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੀ ਪਵਿੱਤਰ ਧਰਮਸ਼ਾਲਾ ਵਿਚ ਆਏ।
ਹੱਥ ਬੰਦ ਕੈ ਗਿਰਾ ਬਖਾਨੀ, ਸੁਣੀਏ ਬੇਨਤੀ ਸ੍ਰੀ ਗੁਣ ਖਾਨੀ।
ਹੱਥ ਜੋੜ ਕੇ ਬੜੇ ਪਿਆਰ ਨਾਲ ਭਾਈ ਲਹਿਣਾ ਜੀ ਨੇ ਸਤਿਗੁਰਾਂ ਨੂੰ ਬੇਨਤੀ ਕੀਤੀ, ਬੇਨਤੀ ਕਰਦਿਆਂ ਕਹਿਣ ਲੱਗੇ, ਹੇ ਗੁਣਾਂ ਦੇ ਖਾਨ ਸਤਿਗੁਰੂ ਗਰੀਬ ਨਿਵਾਜ ਸਾਹਿਬ ਸੱਚੇ ਪਾਤਸ਼ਾਹ, ਕਿਰਪਾ ਕਰਕੇ ਸਾਡੀ ਬੇਨਤੀ ਸੁਣੋ।
ਗ੍ਰਾਮ ਖੰਡੋਰ ਮਨ ਜਿਬੋ ਆਏ, ਚਾਹਤ ਤੁਮਰੋ ਦਰਸ਼ਨ ਪਾਏ।
ਮਹਾਰਾਜ ਜੀ ਮੇਰੇ ਨਾਲ ਮੇਰੇ ਨਗਰ ਸ੍ਰੀ ਖਡੂਰ ਸਾਹਿਬ ਦੇ ਵਾਸੀ ਆਏ ਨੇ, ਬਹੁਤ ਸਾਰੇ ਲੋਕ ਆਏ ਨੇ ਇਕੱਠੇ ਹੋ ਕੇ, ਉਹ ਸਭ ਆਪ ਜੀ ਦੇ ਦਰਸ਼ਨ ਪਰਸਣਾ ਚਾਹੁੰਦੇ ਨੇ, ਆਪ ਜੀ ਦੀ ਕਿਰਪਾ ਦ੍ਰਿਸ਼ਟੀ ਦੇ ਪਾਤਰ ਬਣਨਾ ਚਾਹੁੰਦੇ ਹਨ। ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਆਗਿਆ ਬਖਸ਼ੋ।
ਕਿਰਪਾ ਦ੍ਰਿਸ਼ਟ ਸੋ ਦੇਖ ਗੁਸਾਈ, ਬੋਲੇ ਸੰਗੀ ਲਿਓ ਬੁਲਾਏ।
ਸਤਿਗੁਰੂ ਜੀ ਨੇ ਭਾਈ ਲਹਿਣਾ ਜੀ ਵੱਲ ਬੜੀ ਕਿਰਪਾ ਭਰੀ ਨਿਗਾਹ ਨਾਲ ਵੇਖਿਆ ਤੇ ਵੇਖ ਕੇ ਕਹਿਣ ਲੱਗੇ, ਹਾਂ ਪੁਰਖਾ ਬੁਲਾ ਲੋ, ਆਪਣੇ ਨਾਲ ਦੇ ਜਿਤਨੇ ਸੰਗੀ ਨੇ ਉਹਨਾਂ ਸਾਰਿਆਂ ਨੂੰ ਸੱਦ ਲੋ, ਸਾਰਿਆਂ ਨੂੰ ਬੁਲਾ ਲਵੋ।
ਆਏ ਸਪਾਏ ਬ੍ਰਿੰਦ ਨਰ ਨਾਰੀ, ਲੈ ਪਹੁੰਚੇ ਧਰਮਸ਼ਾਲ ਮਜਾਰੇ।
ਮਹਾਰਾਜ ਜੀ ਦੀ ਆਗਿਆ ਪ੍ਰਾਪਤ ਕਰਕੇ ਭਾਈ ਲਹਿਣਾ ਜੀ, ਉਹ ਜਿੰਨੇ ਨਾਲ ਦੇ ਸੰਗੀ ਸਾਥੀ ਸਨ, ਉਹਨਾਂ ਨੂੰ ਲੈ ਕੇ ਸਤਿਗੁਰਾਂ ਦੇ ਦਰਬਾਰ ਦੇ ਵਿਚ ਹਾਜ਼ਰ ਹੋਏ।
ਕਰੀ ਕਾਮਨਾ ਜੇ ਨਰ ਜੋਈ, ਵਹਿ ਪੂਰਨ ਪਾਖੀ ਸੋਏ।
ਜਿਹੜੀ ਕਾਮਨਾ ਜੋ ਜੋ ਨਰ ਨੇ ਆ ਕੇ ਕੀਤੀ, ਜਾਂ ਜਿਹੜੀ ਜਿਹੜੀ ਅਰਦਾਸ ਕਹੀ ਸਤਿਗੁਰਾਂ ਨੂੰ, ਮਹਾਰਾਜ ਜੀ ਨੇ ਸਭ ਦੀਆਂ ਮਨੋਕਾਮਨਾ ਪੂਰਨ ਕੀਤੀਆਂ। ਮੇਰੇ ਸਤਿਗੁਰਾਂ ਦੇ ਦਰ ਤੇ ਕੋਈ ਆ ਜਾਏ ਨਿਰਾਸ਼ ਨਹੀਂ ਮੁੜਦਾ। ਸਤਿਗੁਰਾਂ ਦਾ ਦਰ ਹੀ ਐਸਾ ਹੈ, ਇੱਥੇ ਹਰ ਇੱਕ ਦੀ ਝੋਲੀ ਭਰਦੀ ਹੈ। ਭਰੋਸਾ ਹੋਣਾ ਚਾਹੀਦਾ ਹੈ, ਭਰੋਸੇ ਵਾਲਿਆਂ ਦੇ ਬੇੜੇ ਬੰਨੇ ਹੁੰਦੇ, ਜਿਹੜੇ ਬੇਪ੍ਰਤੀਤੇ ਨੇ ਉਹਨਾਂ ਦੇ ਬੇੜੇ ਨਹੀਂ ਪਾਰ ਹੁੰਦੇ। ਇਹ ਜਿੰਨੇ ਆਏ ਸਭ ਨੂੰ ਭਰੋਸਾ ਸੀ ਤੇ ਜੋ ਜੋ ਇਹਨਾਂ ਨੇ ਕਾਮਨਾ ਕੀਤੀ, ਸਾਰਿਆਂ ਦੀਆਂ ਮਨੋਕਾਮਨਾਵਾਂ ਪੂਰਨ ਹੋਈਆਂ।
ਸਿੰਘਾਸਣ ਬੈਠੇ ਗੁਣ ਖਾਨੀ, ਦਰਸੈ ਕਰ ਬੰਧਨ ਮਨ ਬਾਨੀ।
ਸਿੰਘਾਸਣ ਦੇ ਉੱਤੇ ਬੜੇ ਸੁੰਦਰ ਸੋਹਣੇ ਜੇ ਸਿੰਘਾਸਣ ਤੇ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਬੈਠੇ ਸਨ। ਸਭ ਨੇ ਵਾਰੋ ਵੇਰੀ ਬੜੇ ਪਿਆਰ ਨਾਲ ਮਹਾਰਾਜ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ, ਮਹਾਰਾਜ ਜੀ ਨੂੰ ਵੰਦਨਾ ਕੀਤੀ ਹੈ।
ਫਲ ਅਰ ਫੋਲ ਉਪਾਇਨ ਧਰੇ, ਧੰਨ ਧੰਨ ਗੁਰ ਬਚਨੀ ਉਚਰਈ।
ਕਿਸੇ ਨੇ ਫਲ ਲਿਆ ਕੇ ਸਤਿਗੁਰਾਂ ਦੇ ਚਰਨਾਂ ਚ ਭੇਟ ਕੀਤੇ, ਕਿਸੇ ਨੇ ਫੁੱਲ ਭੇਟ ਕੀਤੇ, ਕਿਸੇ ਨੇ ਮਾਇਆ ਭੇਟ ਕੀਤੀ, ਜੋ 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 ਕਿਸੇ ਕੋਲ ਜਥਾ ਸ਼ਕਤ ਜੋ ਬਣਿਆ ਸਰਿਆ, ਉਹ ਮਹਾਰਾਜ ਜੀ ਨੂੰ ਭੇਟ ਕੀਤਾ। ਔਰ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਧੰਨ ਗੁਰੂ, ਧੰਨ ਗੁਰੂ, ਧੰਨ ਗੁਰੂ ਏਦਾਂ ਕਹਿ ਕੇ ਨਮਸਕਾਰ ਕਰਦੇ ਹਨ।
ਬੇਨਤੀ ਪਾਖੇ ਖਰੇ ਅਗਾਰੀ, ਸਫਲ ਜਨਮ ਹੋਇਓ ਇਸ ਬਾਰੀ।
ਸਤਿਗੁਰਾਂ ਦੇ ਅੱਗੇ ਖਲੋਤੇ ਹੱਥ ਜੋੜ ਕੇ ਕਹਿੰਦੇ, ਮਹਾਰਾਜ ਸਾਡਾ ਜਨਮ ਸਫਲ ਹੋ ਗਿਆ ਇਸ ਵਾਰੀ ਦਾ, ਸਾਡੀ ਜ਼ਿੰਦਗੀ ਸਫਲ ਹੋ ਗਈ, ਸਾਡਾ ਜਨਮ ਸਕਾਰਥਾ ਹੋ ਗਿਆ, ਸਾਡਾ ਜੀਵਨ ਕਿਰਤਾਰਥ ਹੋ ਗਿਆ ਹੈ।
ਜੇ ਜੇ ਕਰੀ ਕਾਮਨਾ ਜੋਈ, ਪੂਰਨ ਕਰਤ ਭਏ ਗੁਰ ਸੋਈ।
ਜੋ 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 ਕਿਸੇ ਨੇ ਕਾਮਨਾ ਕੀਤੀ, ਸਤਿਗੁਰਾਂ ਨੇ ਸਭ ਦੀਆਂ ਕਾਮਨਾਵਾਂ ਪੂਰਨ ਕੀਤੀਆਂ, ਕਿਸੇ ਨੂੰ ਆਪਣੇ ਦਰੋਂ ਘਰੋਂ ਨਿਰਾਸ਼ ਨਹੀਂ ਮੋੜਿਆ, ਸਭ ਦੀਆਂ ਆਸਾਂ ਪੂਰੀਆਂ ਕੀਤੀਆਂ ਹਨ।
ਏਕ ਨਿਸਾ ਬਸ ਪੁਰ ਕਰਤਾਰਾ, ਸਰਬ ਸੰਗ ਨਿਜ ਗ੍ਰਾਮ ਪਦਾਰਾ।
ਰਾਤ ਸਾਰੇ ਕਰਤਾਰਪੁਰ ਸਾਹਿਬ ਰਹੇ ਤੇ ਰਾਤ ਸਤਿਗੁਰਾਂ ਦੇ ਲੰਗਰਾਂ ਵਿਚ ਲੰਗਰ ਪ੍ਰਸ਼ਾਦੇ ਛਕੇ, ਅਗਲੇ ਦਿਨ ਫਿਰ ਸਤਿਗੁਰਾਂ ਦੇ ਦੀਦਾਰ ਦਰਸ਼ਨ ਪਰਸ ਕੇ ਇਹ ਆਪਣੇ ਨਗਰ ਸ੍ਰੀ ਖਡੂਰ ਸਾਹਿਬ ਨੂੰ ਵਾਪਸ ਮੁੜੇ ਹਨ।
ਲਹਿਣਾ ਰਹੋ ਪ੍ਰੇਮ ਕਰ ਪਾਸਾ, ਸੇਵਾ ਕਰੇ ਜੋ ਹੋਏ ਅਵਾਸਾ।
ਭਾਈ ਲਹਿਣਾ ਜੀ ਨਹੀਂ ਗਏ, ਭਾਈ ਲਹਿਣਾ ਜੀ ਸਤਿਗੁਰਾਂ ਦੇ ਚਰਨਾਂ ਚ ਮਹਾਰਾਜ ਜੀ ਦੇ ਪ੍ਰੇਮ ਦੇ ਵਸੀਕਾਰ ਹੋ ਕੇ ਸਤਿਗੁਰਾਂ ਦੇ ਕੋਲ ਰਹੇ। ਸਤਿਗੁਰਾਂ ਦੇ ਦਰ ਘਰ ਦੀਆਂ ਜਿਤਨੀਆਂ ਸੇਵਾਵਾਂ ਹਨ, ਉਹ ਭਾਈ ਲਹਿਣਾ ਜੀ ਕਰਦੇ, ਸੇਵਕ ਬਣ ਕੇ ਸੇਵਾ ਕਰਦੇ ਹਨ।
ਝੂਠੇ ਭਾਂਜਨ ਮਾਂਜਨ ਕਰੇ
ਕੀ ਸੇਵਾ ਕਰਦੇ ਨੇ ਮਹਾਰਾਜ ਜੀ ਦੇ ਲੰਗਰਾਂ ਵਿਚ, ਜਿਹੜੇ ਝੂਠੇ ਬਰਤਨ ਨੇ ਉਹਨਾਂ ਝੂਠੇ ਭਾਂਡਿਆਂ ਨੂੰ ਮਾਂਜਣ ਦੀ ਸੇਵਾ। ਖਾਲਸਾ ਜੀ ਇਹ ਵੀ ਬੜੀਆਂ ਉੱਤਮ ਸੇਵਾਵਾਂ ਹਨ। ਝੂਠੇ ਭਾਂਡੇ ਮਾਂਜਣ ਨਾਲ ਅਸੀਂ ਆਪਣੇ ਮਨ ਦੀ ਝੂਠ ਧੋਨੇ, ਉਹ ਭਾਂਡਿਆਂ ਦੀ ਝੂਠ ਨਹੀਂ ਧੋਂਦੇ, ਸਾਡੇ ਜਿਹੜੇ ਮਨ ਨੇ ਉਹ ਵੀ ਝੂਠੇ ਨੇ, ਉਹ ਝੂਠੇ ਮਨ ਧੋਤੇ ਜਾਂਦੇ ਜਦੋਂ ਗੁਰੂ ਘਰ ਦੇ ਲੰਗਰਾਂ ਦੇ ਝੂਠੇ ਬਰਤਨ ਮਾਂਜਣ ਦੀ ਸੇਵਾ ਕਰੀਏ। ਉਹਦੇ ਨਾਲ ਮਨ ਮਾਂਜਿਆ ਜਾਂਦਾ, ਮਨ ਪਵਿੱਤਰ ਹੁੰਦਾ। ਭਾਈ ਲਹਿਣਾ ਜੀ ਆਪ ਸੇਵਾ ਕਰਕੇ ਸਾਡੇ ਲਈ ਪ੍ਰੇਰਨਾ ਕਰ ਰਹੇ ਨੇ, ਉਹਨਾਂ ਨੂੰ ਸੇਵਾ ਦੀ ਲੋੜ ਨਹੀਂ, ਉਹ ਆਪ ਪਰਮੇਸ਼ਰ ਨੇ, ਪਰ ਉਹ ਆਪ ਸੇਵਾ ਕਰਕੇ ਸਾਡੇ ਲਈ ਪੂਰਨੇ ਪਾ ਰਹੇ ਨੇ ਕਿ ਸਿੱਖੋ ਇਹ ਸੇਵਾਵਾਂ ਗੁਰੂ ਘਰ ਦੀਆਂ ਸਿੱਖਾਂ ਨੂੰ ਕਰਨੀਆਂ ਚਾਹੀਦੀਆਂ। ਲੰਗਰਾਂ ਵਿਚ ਭਾਈ ਲਹਿਣਾ ਜੀ ਜੂਠੇ ਭਾਂਡੇ ਮਾਂਜਣ ਦੀ ਸੇਵਾ ਕਰਦੇ ਨੇ।
ਚਰਨ ਪਖਾਰ ਹਰਕ ਔਰ ਧਰਹੀ,
ਮਹਾਰਾਜ ਗੁਰੂ ਨਾਨਕ ਸਾਹਿਬ ਦੇ ਚਰਨ ਧੋਣੇ ਹੱਥਾਂ ਨਾਲ ਸੁਬਹ ਸ਼ਾਮ ਜਦੋਂ ਮਹਾਰਾਜ ਜੀ ਦਾ ਚਿੱਤ ਹੋਣਾ ਸਤਿਗੁਰਾਂ ਦੇ ਚਰਨ ਧੋਣੇ ਤੇ ਸਤਿਗੁਰਾਂ ਦੇ ਚਰਨ ਧੋ ਕੇ ਉਹ ਜਲ ਛਕਣਾ ਭਾਈ ਲੈਣੇ ਨੇ, ਚਰਨ ਪਖਾਰਨ ਦੀ ਸੇਵਾ ਕਰਨੀ।
ਪਿੰਜਨ ਲੈ ਹਾਂ ਕਹੀ ਪਾਉਣਾ,
ਔਰ ਜਿਹੜੇ ਗੁਰਸਿੱਖ ਆਉਂਦੇ ਸਨ ਦਰਬਾਰ ਚ ਜਾਣਾ ਹੋਣਾ ਉਨ੍ਹਾਂ ਦੇ ਵੀ ਚਰਨ ਧੁਆਣੇ ਕਿ ਮਹਾਰਾਜ ਜੀ ਦੇ ਦਰਬਾਰ ਚ ਜਾਣਾ, ਪੈਰ ਧੋ ਕੇ ਦਰਬਾਰ ਸਾਹਿਬ ਜਾਣਾ ਚਾਹੀਦਾ, ਉਨ੍ਹਾਂ ਦੇ ਚਰਨ ਧੁਆਣੇ। ਤੇ ਜਦੋਂ ਮਹਾਰਾਜ ਜੀ ਦਾ ਦੀਵਾਨ ਸੱਜ ਜਾਣਾ, ਪੱਖਾਂ ਹੱਥ ਵਿਚ ਪਕੜ ਕੇ ਭਾਈ ਲਹਿੜੇ ਨੇ ਪੱਖਾਂ ਚਲਾਉਣ ਦੀ ਸੇਵਾ ਕਰਨੀ। ਬਿੰਜਨ ਕਹਿੰਦੇ ਨੇ ਪੱਖੇ ਨੂੰ, ਪੱਖਾ ਪਕੜ ਲੈਣਾ ਤੇ ਪੱਖਾ ਝੱਲਣ ਦੀ ਸੇਵਾ ਕਰਨੀ।
ਬਦਨੀ ਫੇਰੇ ਸਗਰੇ ਪਾਉਣਾ,
ਜਦੋਂ ਮਹਾਰਾਜ ਜੀ ਦੇ ਦੀਵਾਨ ਦੀ ਸਮਾਪਤੀ ਹੋਣੀ ਤੇ ਸਤਿਗੁਰਾਂ ਦੇ ਸਾਰੇ ਘਰ ਦੇ ਵਿਚ ਭਾਈ ਲਹਿਣੇ ਨੇ ਝਾੜੂ ਮਾਰਨ ਦੀ ਸੇਵਾ ਕਰਨੀ। ਝਾੜੂ ਵੀ ਉਦੋਂ ਮੰਜਿਆ ਜਾਂਦਾ ਜਦੋਂ ਦੀਵਾਨ ਦੀ ਸਮਾਪਤੀ ਹੋਵੇ, ਇਹ ਨੀ ਵੀ ਉਧਰ ਸੰਗਤ ਵੀ ਬੈਠੀ ਹੋਵੇ ਤੇ ਇਕ ਪਾਸੋਂ ਝਾੜੂ ਫੜਿਆ ਹੋਵੇ ਤੇ ਵੜਾ ਵੜਾ ਘੱਟਾ ਸੰਗਤ ਦੀਆਂ ਅੱਖਾਂ ਵਿਚ ਪਾਈ ਜਾਣਾ, ਉਹ ਸੇਵਾ ਨਹੀਂ ਹੁੰਦੀ। ਸੇਵਾ ਵੀ ਅਕਲ ਨਾਲ ਹੁੰਦੀ ਹੈ। ਜਦੋਂ ਦੀਵਾਨ ਦੀ ਸਮਾਪਤੀ ਹੋਣੀ, ਧਰਮਸ਼ਾਲਾ ਵਿਚ ਝਾੜੂ ਫੇਰਨਾ, ਮਹਾਰਾਜ ਜੀ ਦਾ ਜਿੱਥੇ ਆਪਣੀ ਰਿਹਾਇਸ਼ ਸੀ ਉਸ ਘਰ ਦੇ ਵਿਚ ਜਾ ਕੇ ਭਾਈ ਲਹਿਣਾ ਜੀ ਨੇ ਝਾੜੂ ਫੜਨਾ ਤੇ ਝਾੜੂ ਮਾਰਨ ਦੀ ਸੇਵਾ ਕਰਨੀ।
ਸਤਿਗੁਰ ਭਰ ਕੇ ਬਸਤਰ ਪਖਾਰੇ,
ਫਿਰ ਜਿਹੜੇ ਸਤਿਗੁਰਾਂ ਦੇ ਸਰੀਰ ਦੇ ਕੱਪੜੇ ਨੇ ਉਹ ਬੇਨਤੀ ਕਰਨੀ ਮਾਤਾ ਜੀ ਨੂੰ ਕਿ ਮਾਤਾ ਜੀ ਇਹ ਕੱਪੜੇ ਧੋਣ ਦੀ ਸੇਵਾ ਮੈਂ ਕਰਨੀ। ਮਹਾਰਾਜ ਗੁਰੂ ਨਾਨਕ ਸਾਹਿਬ ਜੀ ਜਿਹੜੇ ਬਸਤਰ ਪਾਉਂਦੇ ਸਨ ਉਹ ਬਸਤਰ ਉਹਨਾਂ ਚਾਦਰਿਆਂ ਨੂੰ ਧੋਣ ਦੀ ਸੇਵਾ ਭਾਈ ਲਹਿਣਾ ਜੀ ਆਪਣੇ ਹੱਥੀ ਕਰਦੇ ਨੇ।
ਨਿਸ ਦਿਨ ਸੇਵਾ ਕਰਤ ਗੁਜ਼ਾਰੇ,
ਇਹਦਾ ਰਾਤ ਦਿਨ ਸੇਵਾ ਕਰਦੇ ਗੁਜ਼ਾਰਦੇ, ਦਿਨ ਰਾਤ ਸੇਵਾ ਵਿਚ ਹੀ, ਹਰ ਵੇਲੇ ਸੇਵਾ ਵਿਚ ਹੀ ਜੁੜੇ ਰਹਿਣਾ, ਕਿਉਂਕਿ ਗੁਰੂ ਘਰ ਦੇ ਵਿਚ ਸਭ ਤੋਂ ਵੇਖੋ ਜਦੋਂ ਆਏ ਨੇ ਆਉਂਦਿਆਂ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਕਿਹਾ ਵੀ ਸੇਵਾ ਕਰੋ, ਆਹ ਪੰਡ ਚੁੱਕੋ। ਗੁਰੂ ਘਰ ਦੇ ਵਿਚ ਜਿਹੜਾ ਬੁਨਿਆਦੀ ਗੁਣ ਹੈ ਉਹ ਸੇਵਾ ਦਾ ਹੀ ਹੈ। ਮੈਂ ਅਕਸਰ ਬੇਨਤੀ ਕਰਦਾ ਹੁੰਦਾ ਕਿ ਜੋ ਜੁਗਤੀਆਂ ਜਾਂ ਜਿਤਨੇ ਢੰਗ ਤਰੀਕੇ ਗੁਰੂ ਘਰ ਦੇ ਵਿਚ ਸਿੱਖਣੇ ਚਾਹੁੰਦੇ ਹੋ ਤਾਂ ਉਹ ਸੇਵਾ ਵਿਚੋਂ ਹੀ ਮਿਲਦੇ, ਸਭ ਜੁਗਤੀਆਂ ਸੇਵਾ ਵਿਚੋਂ ਹੀ ਮਿਲਦੀਆਂ। ਪੁਰਾਣੇ ਸਮੇਂ ਚ ਗੁਰਸਿੱਖਾਂ ਨੂੰ ਸੇਵਾ ਹੀ ਲਾਉਂਦੇ ਸਨ। ਪਹਿਲਾਂ ਕਿਸੇ ਨੇ ਆ ਜਾਣਾ ਤੇ ਉਹਨੂੰ ਕਹਿਣਾ ਵੀ ਭਾਈ ਚੱਲ ਬਾਟੇ ਮਾਂਜਣ ਦੀ ਸੇਵਾ ਕਰ, ਭਾਂਡੇ ਮਾਂਜਣ ਦੀ ਸੇਵਾ ਕਰ। ਜਦੋਂ ਉਹਨੇ ਸੇਵਾ ਕਰਨੀ, ਸੇਵਾ ਕਰਦਿਆਂ ਉਹਨੇ ਵੇਖਣਾ ਸਿੱਖਾਂ ਨੂੰ ਬਾਣੀ ਪੜ੍ਹਦਿਆਂ, ਸਿਮਰਨ ਕਰਦਿਆਂ, ਗੁਰਦੁਆਰੇ ਚ ਸੰਗਤ ਵਿਚ ਬੈਠਿਆਂ ਕਥਾ ਕੀਰਤਨ ਸੁਣਨਾ ਵੇਖਣਾ, ਫਿਰ ਉਹਨੂੰ ਪਤਾ ਲੱਗਣਾ ਸਿੱਖੀ ਕੀ ਹੈ। ਫਿਰ ਉਹਨੇ ਬੇਨਤੀ ਕਰਨੀ ਵੀ ਮੈਨੂੰ ਹੁਣ ਖੰਡੇ ਬਾਟੇ ਦੀ ਪੋਲ ਛਕਾ ਦਿਓ, ਫਿਰ ਉਹ ਮਰਿਆਦਾ ਰੱਖਦਾ ਸੀ। ਹੁਣ ਪਹਿਲਾਂ ਖੰਡੇ ਬਾਟੇ ਦੀ ਪੋਲ ਛਕਾਉਂਦੇ ਤੇ ਸੇਵਾ ਕਰਦੇ ਨੇ, ਉਸ ਕਰਕੇ ਮਰਿਆਦਾ ਦਾ ਹੀ ਨਹੀਂ ਪਤਾ ਲੱਗਦਾ, ਉਹਨਾਂ ਨੂੰ ਕੋਈ ਸਮੇਂ ਬਾਅਦ ਅੰਮ੍ਰਿਤ ਵੀ ਖੰਡਨ ਕਰਕੇ ਬਹਿ ਜਾਂਦੇ। ਪਹਿਲਾਂ ਸੇਵਾ, ਸੇਵਾ ਤੋਂ ਬਾਅਦ ਬਾਕੀ ਸਾਰੇ ਗੁਣ ਸ਼ੁਰੂ ਹੁੰਦੇ। ਸਿਮਰਨ ਵੀ ਜਿਹੜਾ ਉਹ ਸੇਵਾ ਤੋਂ ਬਾਅਦ ਹੀ ਸ਼ੁਰੂ ਹੁੰਦਾ, ਸੇਵਾ ਨਾਲ ਹੀ ਸਿਮਰਨ ਦੀ ਦਾਤ ਮਿਲਦੀ ਹੈ। ਤੇ ਭਾਈ ਲਹਿਣਾ ਜੀ ਹਰ ਵੇਲੇ ਸੇਵਾ ਕਰਕੇ ਸਾਨੂੰ ਸੰਕੇਤ ਦੇ ਰਹੇ ਭਾਈ ਸੇਵਾ ਜਿਹੜੀ ਹੈ, ਅੱਜ ਅੰਮ੍ਰਿਤ ਵੇਲੇ ਸਤਿਗੁਰਾਂ ਨੇ ਹੁਕਮਨਾਮਾ ਵੀ ਇਹ ਬਖਸ਼ਿਆ ਇੱਥੇ ਦਰਬਾਰ ਵਿਚ ਕਿ ਬਿਨ ਸਤਿਗੁਰ ਸੇਵੇ, ਸਤਿਗੁਰਾਂ ਦੀ ਸੇਵਾ ਤੋਂ ਬਿਨਾਂ ਬਹੁਤ ਸਾਰੇ ਦੁੱਖ ਜੀਵ ਨੂੰ ਲੱਗਦੇ ਨੇ। ਬਿਨ ਸਤਿਗੁਰ ਸੇਵੇ ਜੀ ਕੇ ਬੰਧਨਾ ਵਿਚ ਹਉਮੈ ਕਰਮ ਕਮਾਹੇ, ਸਤਿਗੁਰਾਂ ਦੀ ਸੇਵਾ ਤੋਂ ਬਿਨਾਂ ਜੀਵ ਦੇ ਬੰਧਨ ਨਹੀਂ ਟੁੱਟਦੇ, ਬੰਧਨ ਟੁੱਟਣ ਵਾਸਤੇ ਸੇਵਾ ਦੀ ਲੋੜ ਹੁੰਦੀ ਹੈ। ਇਸ ਕਰਕੇ ਭਾਈ ਲਹਿਣਾ ਜੀ ਆਪ ਸੇਵਾ ਕਰਕੇ ਸੰਕੇਤ ਕਰ ਰਹੇ, ਕਹਿੰਦੇ ਦਿਨ ਰਾਤ ਹਰ ਵੇਲੇ ਸੇਵਾ ਵਿਚ ਹੀ ਸਮਾਂ ਬਤੀਤ ਕਰਦੇ ਨੇ।
ਮੁਖ ਦਿਸ਼ ਦੇਖਤ ਰਹਿ ਸਦਾਏ,
ਜਦੋਂ ਸੇਵਾ ਤੋਂ ਵਿਹਲੇ ਹੁੰਦੇ ਤੇ ਹੱਥ ਜੋੜ ਕੇ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਸਾਹਮਣੇ ਖਲੋਤੇ ਰਹਿਣਾ ਤੇ ਮਹਾਰਾਜ ਜੀ ਦੇ ਚਿਹਰੇ ਵੱਲ ਵੇਖੀ ਜਾਣਾ।
ਜਬ ਗੁਣ ਖਾਨੀ ਦੇ ਰਜਾਏ,
ਇਹ ਮੇਰੇ ਸਤਿਗੁਰੂ ਜਦੋਂ ਹੁਕਮ ਕਰਨ, ਅੱਧਾ ਵਚਨ ਮੂੰਹ ਵਿਚ ਹੁੰਦਾ ਸੀ ਸਤਿਗੁਰੂ ਜੀ ਦਾ, ਉਸੇ ਵੇਲੇ ਉਹ ਸੇਵਾ ਚ ਲੱਗ ਜਾਣਾ ਤੇ ਹਰ ਵੇਲੇ ਮਹਾਰਾਜ ਜੀ ਦੇ ਚਿਹਰੇ ਵੱਲ ਹੱਥ ਜੋੜ ਕੇ ਵੇਖੀ ਜਾਣਾ।
ਦਕਸ਼ਿਨ ਕਰੇ ਪ੍ਰੀਤੀ ਔਰ ਧਾਰੇ,
ਮਹਾਰਾਜ ਗੁਰੂ ਨਾਨਕ ਸਾਹਿਬ ਨੇ ਵਚਨ ਬਾਅਦ ਵਿਚ ਕਹਿਣਾ, ਸੇਵਾ ਉਸੇ ਵੇਲੇ ਕਰ ਦੇਣੀ ਭਾਈ ਲਹਿਣੇ ਨੇ। ਅਸਲ ਸੇਵਾ ਇਹ ਹੈ ਵੀ ਚੁਕੰਨੇ ਰਹਿ ਕੇ ਜਾਗਰਤ ਰਹਿ ਕੇ ਸੇਵਾ ਹੁੰਦੀ ਹੈ। ਗੁਰੂ ਪੀਰਾਂ ਦੀ ਸੇਵਾ ਵੀ ਖਾਲਸਾ ਜੀ ਬੜੀ ਔਖੀ ਹੁੰਦੀ, ਸਿਰ ਦੀਜੇ ਆਪ ਗਵਾਏ ਵਾਲੀ ਅਵਸਥਾ ਕਰਕੇ ਸੇਵਾ ਹੁੰਦੀ। महाराज जी दे चेहरे वल वेखी जाना, जदों सतगुरां ने इशारा करना उसे वक्त तो सेवा दे विच जुड़ जाना, उसे वक्त तो सेवा चाओ नाल प्रीत नाल करने।
सरल हृदय सा मता उदारे,
हिरदा बड़ा सरल है भाई लहना जी दा, ते हिरदा जिथे सरल है उथे मत बड़ी उदार है, बड़े विशाल मते दे धारनी हन।
निता प्रति श्रद्धा मन भिन्नो, निज जी चरण समर्पण कीनो।
निता प्रति हर रोज मन जेड़ा श्रद्धा विच दुगने रंग च भिजदा, अज होर कल होर, जिवें जिवें समा बीत रहा भाई लहना जी दा मन सतगुरां दी श्रद्धा नाल निता प्रति होर भिजया चलिया जांदा, होर भिजया चलिया जांदा, और अपना जी सतगुरु गुरु नानक साहब जी दे चरणा विच समर्पण कीता होया है।
भाई प्रीत न जाए बखानी, को उपमा दियो कछ न समानी।
कहिंदे जिन्नी प्रीत भाई लहना जी महाराज गुरु नानक साहब नाल करदे ने, जिन्ना प्रेम जिन्नी प्रीत भाई लहना जी गुरु नानक साहब नाल करदे ने, कहिंदे मेरे कोल कोई उपमा ही नहीं कि मैं किवें कहां भी किन्नी क प्रीत करदे ने। भाई संतोख सिंह जी कहते भी मेरे कोल तां कोई उपमा ही मेनू नहीं नजर आ रही कि मैं की कहां कि भाई लहना जी किन्नी क प्रीत गुरु नानक साहब नाल करदे हन।
अल्प पतंग मृग की जानी, तिन ते तूरनता पहचानी।
कहते हालांकि पतंगा ओदी प्रीत है दीवे दी लाट नाल, उसे वेले दीवे ते अपना आप समर्पण कर दिंदा। एक हिरन ओदी प्रीत है घंटे हेड़े दी आवाज नाल, वो घंटे हेड़े दी आवाज सुन के जांदा अपना सिर शिकारी नूं भेट कर दिंदा। पर भाई संतोख सिंह जी कहिंदे गुरु अंगद साहब दी गुरु नानक साहब नाल प्रीत वेख के कहिंदे मैनूं ओह पतंगे ते हिरन दी प्रीत भी थोड़ी प्रतीत हुंदी, भी उन्हां दी प्रीत भी सतगुरां दी प्रीत अगे की है। ओह प्रीत विच ही बचन कहे सन महाराज गुरु अंगद साहब ने कि जिस प्यारे सिओ ने हो तिस आगै मर चली है, तेग जीवन संसार ताकै पाछै जीवन। ओ किड्डा वड्डा प्रेम गुरु अंगद साहब दे हिरदे च उछलिया जदों ए बचन उचारे, ते कहदे मैं इन्हां दी प्रीत की। मच्छी कहदे पानी नाल प्रीत करदी, कहदे पर ओहदी भी की प्रीत है जिन्नी प्रीत महाराज गुरु नानक साहब नाल भाई लहना जी करदे ने।
शीश देन की होई जे रजाए, पलक मात्र कबै ना मिल माए।
हाले पतंगा ते देर लाउंदा दीवे ते जांदे आ, हिरन घंडे हेड़े दी आवाज सुन के कुछ देरी लाउंदा पहुंचण समय, पर भाई लहना जी नूं जे किते आग्या हो जाए ना गुरु नानक साहब दी कि भाई लहना जी सिर चाहिदा है, उसे वेले वढ़ के हजे अद्धा वचन कहण दी देरी होएगी गुरु नानक साहब दे मुखों कि अपना सिर वढ़ के भाई लहना जी गुरु नानक साहब नूं भेट कर देणगे। कहिंदे पलक मात्र कब है ना बिलमाई, एक पलक मात्र दा समा भी आज जिन्ना का पाक फुरकण दा समा हुंदा ना, इन्नी देरी भी ना लान भाई लहना जी जिन्नी प्रीत गुरु नानक साहब नाल करदे, इन्नी देरी ना लान अपना शीश कट के भी भेट कर देन।
एक दिवस बेदी कुल राई, पौडे सेजा पर सुख दाए।
इन्ना भारी प्यार है, इतनी भारी गूढ़ी प्रीत है सतगुरां दे नाल, समर्पण दा भाव इतना ज्यादा है, क्योंकि खालसा जी समर्पण दी जिहड़ी बिरती है ओह प्रीत चो उपजदी है। प्रीत तो बिना, प्रेम तो बिना समर्पण दा भाव कदे नहीं आउंदा, समर्पण हमेशा प्रेम तो ही जन्म लैंदा है। जिथे साडे अंदर कुछ प्राप्ति दी इच्छा होवे ना भी सानू बदले चा कुछ मिल जे, उथे प्रेम नहीं हुंदा। प्रेम उथे हुंदा भी जिथे सिर्फ देना होवे लुटाना होवे, प्राप्ति दी कोई इच्छा नहीं, ते भाई लहने दे अंदर ओह प्रेम है, सिर्फ लुटाना है अपना आप, अपना आप समर्पण करना, अपना आप सौंप देना सतगुरां नूं। एहो जी अवस्था के तन मन धन सब सौंप गुर को हुक्म मन्या पाईया वाली अवस्था भाई लहना जी की बनी हुई है, ते कहंदे सतगुरु जी की सेवा विच ही हर वेले हाजिर ने, गुरु नानक साहब की संगत विच रह के कई कौतक वेखे भाई लहना जी ने। कुछ कौतक वेख रहे ने कि मेरे सतगुरां दे चरणां च किहो जे कौतक वरत रहे ने, उन्हां कौतकां दी कथा आप जी अगलियां प्रसंगां च सरवण करोगे। साहबां दा पवित्र पावन इतिहास है, ਕਥਨ ਕਰਦੇ ਆ ਹੋਈਆਂ ਭੁੱਲਾਂ ਚੁੱਕਾਂ ਦੇ ਖੇਮਾ। ਵਾਹਿਗੁਰੂ 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 ਵਾਹਿਗੁਰੂ। 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 ਹੇ ਅਚੁੱਤ ਹੇ ਪਾਰ ਬ੍ਰਹਮ
ਅਵਨਾਸੀ ਅਗਨਾਸ,
ਹੇ ਪੂਰਨ ਹੇ ਸਰਬਮੈਂ
ਪੰਜਨ ਗੁਣ ਸਾਸ,
ਹੇ ਸੰਗੀ ਹੇ ਨਿਰੰਕਾਰ
ਹੇ ਨਿਰਗੁਣ ਸਭ ਟੇਕ,
ਹੇ ਗੋਬਿੰਦ ਹੇ ਗੁਣ ਨਿਧਾਨ
ਕੇ ਸਦਾ ਬਵੇਕ,
ਹੇ ਅਪਰੰਪਰ ਹਰ ਹਰੇ
ਬੀਓਨ ਆਰ,
ਹੇ ਸੰਤਹ ਕੈ ਸਦਾ ਸੰਗ
ਨਿਧਾਰਾ ਆਧਾਰ,
ਹੇ ਠਾਕੁਰ ਹੋ ਦਾਸਰੋ
ਮੈਂ ਨਿਰਗੁਣ ਗੁਣ ਨਹੀਂ ਕੋਏ,
ਨਾਨਕ ਦੀਜਾ ਨਾਮ ਦਾਨ
ਰਾਖੋ ਹੀ ਐ ਪਰੋਏ,
ਆਏ ਪ੍ਰਭ ਸ਼ਰਣਾਗਤੀ
ਕਿਰਪਾ ਨਿਧ ਦਿਆਲ,
ਇਕ ਅੱਖਰ ਹਰ ਮਨ ਬਸਤ
ਨਾਨਕ ਧਨਿਆਲ।
ਵਾਹਿਗੁਰੂ ਨਾਮ ਜਹਾਜ ਹੈ
ਚੜੇ ਸੋਤਰੇ ਪਾਰ,
ਜੋ ਸ਼ਰਧਾ ਕਰ ਸੇ ਬੰਦੇ
ਗੁਰ ਪਾਰੇ ਉਤਾਰਨ।
ਵਾਹਿਗੁਰੂ ਨਾਮ ਜਹਾਜ ਹੈ
ਚੜੇ ਸੋਤਰੇ ਪਾਰ,
ਜੋ ਸ਼ਰਧਾ ਕਰ ਸੇ ਬੰਦੇ
ਗੁਰ ਪਾਰੇ ਉਤਾਰਨ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਬੇਨਤੀ ਹੈ ਕਿ ਗੁਰਦੁਆਰਾ ਸਾਹਿਬ ਅੰਦਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਪੂਜਨੀਕ ਮਾਤਾ ਨਾਨਕੀ ਜੀ ਦੇ ਨਾਂ ਤੇ ਮਾਤਾ ਨਾਨਕੀ ਨਿਵਾਸ ਸਰਾਮ ਬਣ ਰਹੀ ਹੈ, ਜਿਹਦੇ ਚ ਤਕਰੀਬਨ 110 ਕਮਰੇ ਬਣਨੇ ਹਨ। ਉਹਦੇ ਵਾਸਤੇ ਸੰਗਤਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਉਹਦੇ ਵਿਚ ਤਨ ਮਨ ਧਨ ਨਾਲ ਸੇਵਾ ਕਰੋ। ਮਟੀਰੀਅਲ ਲਿਆ ਕੇ ਸੀਮੰਟ ਬਜਰੀ ਜਾਂ ਇੱਟਾਂ ਆਦਿ ਕੇ ਸੇਵਾਵਾਂ ਆਪ ਆਪਣੇ ਹੱਥੀ ਕਰਕੇ, ਜਾਂ ਮਾਇਆ ਜੇ ਜਮ੍ਹਾਂ ਕਰਾਉਣੀ ਹੈ ਕਿਸੇ ਨੇ ਤਾਂ ਵੀ ਕਾਰ ਸੇਵਾ ਵਾਲੇ ਬਾਬਾ ਜੀ ਦੇ ਦਫ਼ਤਰ ਵਿਚ ਜਾ ਕੇ ਮਾਇਆ ਜਮ੍ਹਾਂ ਕਰਾ ਕੇ, ਜਾਂ ਆਪ ਸਿੱਧਾ ਹਾਜ਼ਰ ਹਾਜ਼ਰ ਕਰਕੇ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਜੇ ਸੇਵਾ ਵਿਚ ਤਨ ਮਨ ਤੇ ਧਨ ਨਾਲ ਸੇਵਾ ਕਰਕੇ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।